ਬਸੰਤ ਮਹੱਲਾ ਪੰਜਵਾ ਘਰ ਪਹਿਲਾ ਦੁਤਕੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣ ਸਾਖੀ ਮਨ ਜਪ ਪਿਆਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਅੰਤਰਜਾਮੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਜੋ ਪਵਿੱਤਰ ਰਾਸ਼ਟਰਪਤੀ ਉਚਾਰਨ ਕਰਦੇ ਹਨ ਇਹਦੇ ਵਿੱਚ ਭਗਤਾਂ ਦੇ ਜ਼ਿਕਰ ਬਹੁਤ ਸਾਰੇ ਕੀਤੇ ਹਨ। ਇਸੇ ਸ਼ਬਦ ਤੋਂ ਸ੍ਰੀ ਗੁਰੂ ਭਗਤ ਮਾਲਾ ਨਰੋਤਮ ਪੰਡਿਤ ਲਾਲ ਸਿੰਘ ਜੀ ਨੇ ਬਹੁਤ ਭਗਤੀ ਦੇ ਵਿੱਚ ਉਚਾਰਨ ਕੀਤੀ ਹੈ। ਦੂਸਰੀ ਸ੍ਰੀ ਗੁਰੂ ਭਗਤ ਮਾਲਾ ਨਰਾਇਣ ਸਿੰਘ ਮਾਰਤੰਗ ਜੀ ਨੇ ਵੀ ਬਣਾਈ ਹੈ। ਇੱਕ ਪਹਿਲੀ ਭਗਤ ਮਾਲਾ ਬਣੀ ਹੋਈ ਹੈ ਨਾਭਾ ਜੀ ਜੋ ਸਖੀ ਦੇ ਰੂਪ ਚ ਇੱਕ ਮਹਾਤਮਾ ਸਨ ਉਹ ਰਿਹਾ ਕਰਦੇ ਉਹਨਾਂ ਨੂੰ ਪੁਰਾਤਨ ਭਗਤਮਾਲ ਬਣਾਈ ਹੈ ਉਹਦੇ ਚ ਵੀ ਭਗਤਾਂ ਕਾਫੀਆਂ ਦਾ ਜ਼ਿਕਰ ਆਉਂਦਾ ਹੈ। ਇਸ ਪ੍ਰਕਾਰ ਇਸ ਅਸ਼ਟਪਦੀ ਦੇ ਉੱਤੇ ਤਿੰਨ ਪੁਸਤਕ ਬਣੇ ਹੋਏ ਹਨ ਭਗਤਾਂ ਦੇ ਜੀਵਨ ਦੇ ਜਿਨ੍ਹਾਂ ਵਿੱਚ ਭਗਤਾਂ ਦਾ ਜੀਵਨ ਸੰਗਤਾਂ ਦੇ ਗਿਆਤ ਗੋਚਰ ਕਰਨ ਵਾਸਤੇ ਗੁਰਮੁਖਾਂ ਪਿਆਰਿਆਂ ਨੇ ਯਤਨ ਕੀਤਾ ਹੈ ਕਿ ਇਸ ਪ੍ਰਕਾਰ ਇਹ ਭਗਤ ਉਦਰੇ ਹਨ। ਇਉਂ ਸਾਧ ਸੰਗਤ ਜੀ ਇਵੇਂ ਭਗਤਾਂ ਦਾ ਜੀਵਨ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਵੀ ਛਾਪਿਆ ਸੀ ਜੋ ਸਾਬਕ ਜਥੇਦਾਰ ਰਹਿ ਚੁੱਕੇ ਹਨ ਪਹਿਲਾਂ ਸ੍ਰੀ ਅਕਾਲ ਤਖ਼ਤ ਦੇ ਪ੍ਰਤਾਪ ਸਿੰਘ ਜੀ ਉਹਨਾਂ ਨੇ ਇਸ ਪ੍ਰਕਾਰ ਵੀ ਜੀਵਨ ਭਗਤਾਂ ਦੇ ਥਾਂ ਨਾਂ ਮਾਤਾ ਪਿਤਾ ਦੇ ਜ਼ਿਕਰ ਕਰਨ ਦੀ ਕੋਸ਼ਿਸ਼ ਕੀਤੀ ਸੀ ਯੂਪੀ ਵਿੱਚੋਂ ਕੁਝ ਬਿਹਾਰ ਦੇ ਇਲਾਕੇ ਚੋਂ ਕੁਝ ਪੂਰਬ ਵਿੱਚੋਂ ਕੁਝ ਦੱਖਣ ਵਿੱਚੋਂ ਜਿੱਥੇ ਜਿੱਥੇ ਭਗਤ ਹੋਏ ਹਨ ਉਹਨਾਂ ਦੇ ਨਾਂ ਅਤੇ ਥਾਂ ਉਹਨਾਂ ਦੀਆਂ ਤਰੀਕਾਂ ਜਨਮ ਦੀਆਂ ਉਹਨਾਂ ਨੂੰ ਉਸ ਪੁਸਤਕ ਲਿਖਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਉਹਨਾਂ ਨੂੰ ਖੋਜ ਪ੍ਰਾਪਤ ਹੋਈ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਬੇਅੰਤੀ ਪੁਸਤਕ ਬਣੇ ਹੋਏ ਹਨ ਉਹਨਾਂ ਭਗਤਾਂ ਦੇ ਜੀਵਨ ਦੇ। ਸੋ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੋਨੋਂ ਤੁਕੀਆਂ ਵਾਲੀਆਂ ਅਸ਼ਟਪਦੀਆਂ ਹੈ ਪਹਿਲੇ ਘਰ ਸੁਰਤਾਰ ਚੋਂ ਜਾਰਦੀਆਂ ਨੇ ਕਦਵੈਤ ਰੂਪ ਪਰਮੇਸ਼ੁਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਗੁਰੂ ਮਹਾਰਾਜ ਸਾਹਿਬ ਪਹਿਲਾਂ ਮਨ ਦੇ ਸਾਖੀ ਬਣ ਕੇ ਮਨ ਨੂੰ ਸਿੱਖਿਆ ਦਿੰਦੇ ਹੋਏ ਫਰਮਾਉਂਦੇ ਹਨ
ਸੁਣ ਸਾਖੀ ਮਨ ਜਪ ਪਿਆਰ
ਇਹ ਮੇਰੇ ਪਿਆਰੇ ਮਨ ਤੇਰੇ ਤਾਂ ਹੀ ਭਗਤਾਂ ਦੀ ਸਾਖੀ ਸੁਣਾਉਣ ਲੱਗੇ ਪਰ ਤੈਨੂੰ ਸਾਖੀ ਸੁਣਾਵਾਂਗੇ ਤਾਂ ਜੇ ਮਨ ਪਿਆਰ ਨਾਲ ਵਾਹਿਗੁਰੂ ਨੂੰ ਜਪੇਗਾ। ਇਸ ਕਰਕੇ ਸੁਣ ਕਰਕੇ ਉਹਨਾਂ ਭਗਤਾਂ ਦੀ ਸਾਖੀ ਜਿਵੇਂ ਸਿੱਖਿਆ ਹੈ ਜਿਵੇਂ ਉਹਨਾਂ ਦੇ ਜੀਵਨ ਦੀ ਉਗਾਹੀ ਹੈ ਜਿਵੇਂ ਉਹਨਾਂ ਨੂੰ ਭਗਤੀ ਕੀਤੀ ਹੈ ਉਸੇ ਤਰ੍ਹਾਂ ਮਨਾਂ ਤੂੰ ਵੀ ਵਾਹਿਗੁਰੂ ਨੂੰ ਪਿਆਰ ਨਾਲ ਜਾਪੋ ਫਿਰ ਤੈਨੂੰ ਸੁਣੇ ਦਾ ਲਾਭ ਹੋਵੇਗਾ।
ਅਜਾਮਲ
ਪਹਿਲਾਂ ਅਜਾਮਲ ਦੀ ਸਾਖੀ ਦੱਸਦੇ ਹਨ ਕਿ ਅਜਾਮਲ ਉਧਰਿਆ ਕਹਿ ਇੱਕ ਵਾਰ ਭਾਈ ਗੁਰਦਾਸ ਜੀ ਨੇ ਭਗਤਾਂ ਦੀ ਜ਼ਿਕਰ ਕਰਦਿਆਂ ਹੋਇਆਂ ਦਸਵੀਂ ਜਿਹੜੀ ਵਾਰ ਹੈ ਉਹਦੇ ਚ ਭਗਤਾਂ ਦਾ ਜੋ ਜੋ ਕੋਈ ਭਗਤ ਹੋਏ ਹੈ ਉਹਨਾਂ ਜ਼ਿਕਰ ਕੀਤਾ ਹੈ। ਉੱਥੇ ਉਹਨਾਂ ਨੇ ਇਹ ਅਜਾਮਲ ਦੀ ਬਾਬਤ ਲਿਖਿਆ ਹੈ ਪਤਲ ਅਜਾਮਲ ਹੋਏ ਕੇ ਜਾਏ ਕਲਾਵਤਨੀ ਦੇ ਰਹਿਆ ਗੁਰ ਤੇ ਬੇਮੁਖ ਹੋਏ ਕੇ ਪਾਪ ਕਮਾਵੇ ਦੁਰਮਤ ਦਹਿਆ ਛੇ ਪੁੱਤ ਜਾਏ ਵੇਸਵਾ ਪਾਪਾਂ ਦੇ ਫਲ ਇੱਛੇ ਲਹਿਆ ਪੁੱਤਰ ਪੰਨਾ ਸਤਵਾਂ ਨਾਉ ਧਰਮ ਨੂੰ ਚਿੱਤੋ ਮਹਿਆ ਗੁਰਮੁਖ ਗੁਰੂ ਦੁਆਰੇ ਜਾਏ ਕੇ ਗੁਰਮੁਖ ਨਾਮ ਨਾਰਾਇਣ ਕਹਿਆ ਨਾਮ ਲਿਆ ਦੁੱਖ ਡੇਰਾ ਟਹਿਆ। ਇਹ ਅਜਾਮਲ ਦੇ ਜ਼ਿਕਰ ਨੂੰ ਥੋੜੀਆਂ ਤੁਕਾਂ ਵਿੱਚ ਕੀਤਾ ਹੈ। ਅਜਾਮਲ ਜਿਹੜਾ ਸੀ ਅਜਾ ਨਾਮ ਵੇਸਵਾ ਦਾ ਹੈ ਮੇਲ ਨਾਮ ਮੱਲਣ ਦਾ ਹੈ। ਸੰਸਕ੍ਰਿਤ ਦੇ ਪੁਸਤਕਾਂ ਵਿੱਚ ਦੇਸ ਭਾਸ਼ਾ ਦੇ ਅਜਾ ਮੇਲ ਲਿਖਿਆ ਹੈ ਪਰ ਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਅਜਾ ਮੱਲ ਹੀ ਕਿਹਾ ਹੈ। ਅਜਾ ਵੇਸਵਾ ਨੂੰ ਜਿਹੜਾ ਮੱਲ ਕੇ ਬੈਠਣ ਵਾਲਾ ਪੰਡਿਤ ਸੀ ਇੱਕ ਬੜਾ ਭਾਰੀ ਉਹਦੇ ਆਪਦੇ ਪੁੱਤਰ ਨੂੰ ਉਸਨੇ ਵਿਦਿਆ ਪੜ੍ਹਾਈ ਇਹ ਵਿਦਿਆ ਪੜ੍ਹਨੇ ਕਰਕੇ ਜਿਸ ਵੇਲੇ ਵਿਦਿਆ ਇਸਨੇ ਪੜ੍ਹੀ ਇਹਨੇ ਆਪਣੇ ਜਿਸ ਬਜ਼ੁਰਗ ਦੇ ਪਾਸੋਂ ਵਿਦਿਆ ਪੜ੍ਹੀ ਸੀ ਉਹਨਾਂ ਨੇ ਸਿੱਖਿਆ ਦਿੱਤੀ ਕਿ ਰਸਤੇ ਵਿੱਚ ਬੇਸਵਾ ਦਾ ਬਾਜ਼ਾਰ ਹੈ ਜਦੋਂ ਪੜ੍ਹ ਕੇ ਜਾਓ ਬੇਸਵਾ ਦੇ ਬਾਜ਼ਾਰ ਥਾਣੀ ਨਹੀਂ ਲੰਘਣਾ। ਇਸ ਪ੍ਰਕਾਰ ਸੁਣ ਕਰਕੇ ਇਹ ਜਿੰਨੇ ਵਿਦਿਆਰਥੀ ਸੀ ਸਾਰੇ ਬੇਸਵਾ ਦੇ ਬਾਜ਼ਾਰ ਤੋਂ ਸਕੋਚ ਕੇ ਆਪੋ ਆਪਣੇ ਥਾਵਾਂ ਜਾਇਆ ਕਰਦੇ। ਪਰ ਜਦੋਂ ਇਹਦਾ ਪਿਤਾ ਅਮਲ ਦਾ ਗੁਜ਼ਰ ਗਿਆ ਉਸ ਵੇਲੇ ਰਾਜ ਪੰਡਿਤ ਬਣ ਗਿਆ। ਰਾਜ ਪੰਡਿਤ ਬਣ ਕੇ ਰਾਜੇ ਦੀ ਸਭਾ ਚ ਕਥਾ ਕਰਿਆ ਕਰੇ, ਰਾਜਾ ਬੜਾ ਖੁਸ਼ ਹੋਣ ਲੱਗਾ। ਇੱਕ ਦਿਨ ਦੀ ਗੱਲ ਹੈ, ਇਹ ਕਹਿੰਦਾ ਵੀ ਮੈਨੂੰ ਉਹ ਜਿਹੜਾ ਮੇਰਾ ਉਸਤਾਦ ਸੀ ਉਹ ਰੋਕਦਾ ਸੀ ਬੇਸਵਾ ਦੇ ਮਹੱਲੇ ਵੱਲ ਨਾ ਜਾਇਆ ਕਰ, ਕੀ ਦੁੱਖ ਹੈ ਮੈਨੂੰ, ਕੀ ਕਲੇਸ਼ ਹੋਊ ਭਲਾ ਮੈਂ ਜਾਵਾਂ ਉਧਰ। ਵਿਦਿਆ ਦੇ ਮਾਣ ਦੇ ਚੋਧਰ ਦੀ ਲੰਘਿਆ, ਜਦੋਂ ਬੇਸਵਾ ਦੇ ਰੂਪ ਨੂੰ ਵੇਖਿਆ ਚਿੱਤ ਮੋਹਿਤ ਹੋ ਗਿਆ। ਫਿਰ ਉਹੋ ਹੀ ਬੇਸਵਾ ਦੂਜੀ ਗੱਲ ਇਹਦੇ ਪਿਓ ਨੂੰ ਕਹੀ ਸੀ ਕਿ ਪੁੱਤਰ ਜਦੋਂ ਕਥਾ ਕਰ ਹਟੇ ਰਾਜਿਆਂ ਦੇ ਕਈ ਖਿਆਲ ਹੁੰਦੇ ਹੈ, ਉਸ ਵੇਲੇ ਸਭਾ ਚ ਨਹੀਂ ਬੈਠਣਾ, ਉੱਠ ਆਇਆ ਕਰ। ਇਹ ਗੱਲ ਸੁਣ ਕੇ ਵੀ ਜਿਹੜੇ ਦਿਲ ਚ ਖਿਆਲ ਰਹਿੰਦਾ, ਇੱਕ ਦਿਨ ਇਹ ਕਥਾ ਦਾ ਅਜੇ ਭੋਗ ਨਹੀਂ ਸੀ ਪਾਇਆ, ਬੇਸਵਾ ਗਾਉਣ ਵਜਾਉਣ ਵਾਸਤੇ ਆਪਣੇ ਤੋਹਫ਼ੇ ਨੂੰ ਲੈ ਕੇ ਰਾਜੇ ਦੇ ਜਦੋਂ ਕਚਹਿਰੀ ਚ ਆ ਗਈ, ਉਸ ਵੇਲੇ ਇਹਦਾ ਵੀ ਚਿੱਤ ਪੰਡਿਤ ਦਾ ਵੀ ਪਰਚ ਗਿਆ, ਵੇਖਣ ਲੱਗ ਗਿਆ, ਉਹਦਾ ਨਾਚ ਨੂਚ ਵੇਖਿਆ, ਗਾਉਣਾ ਸੁਣਿਆ। ਉਸ ਬੇਸਵਾ ਦਾ ਵੀ ਚਿੱਤ ਮੋਹਿਤ ਹੋ ਗਿਆ ਰਾਜ ਪੰਡਿਤ ਜਾਣ ਕੇ। ਉਸ ਵੇਲੇ ਰਾਜੇ ਨੇ ਭ੍ਰਿਸ਼ਟ ਹੋਇਆ ਜਾਣ ਕੇ ਇਸ ਨੂੰ ਆਪਦੇ ਰਾਜ ਪੰਡਿਤ ਤੋਂ ਖਾਰਜ ਕਰਤਾ, ਕੱਢ ਦਿੱਤਾ। ਜਿਸ ਵੇਲੇ ਕੱਢ ਦਿੱਤਾ, ਫਿਰ ਇਹ ਜਾ ਕੇ ਉਸੇ ਕਲੌਤਨੀ ਜਿਹੜੀ ਗਵਾਈਆਂ ਸੀ ਉਹਦੇ ਹੀ ਜਾ ਰਿਹਾ। ਉਹਨਾਂ ਨੇ ਇਹਨੂੰ ਪਿੰਡ ਚੋਂ ਬਾਹਰ ਕੱਢਤਾ, ਬਾਹਰ ਝੁੱਗੀ ਬਣਾ ਕੇ ਬਹਿਣ ਲੱਗ ਗਏ। ਇਸ ਤਰ੍ਹਾਂ ਰਹਿੰਦਿਆਂ ਸਾਧ ਸੰਗਤ ਜੀ ਉਸ ਬੇਸਵਾ ਦੀ ਸੰਗਤ ਕਰਕੇ ਛੇ ਪੁੱਤ ਜਾਏ ਬੇਸਵਾ, ਪਾਪਾਂ ਦੇ ਫਲ ਇੱਛੇ ਲਹਿਆ। ਛੇ ਪੁੱਤਰ ਬੇਸਵਾ ਤੋਂ ਪੈਦਾ ਹੋਏ ਇਸ ਅਜਾਮਲ ਦੇ, ਪਾਪਾਂ ਦੀ ਜਿਹੜੀ ਇੱਛਾ ਸੀ ਉਹ ਫਲ ਇਹਨੂੰ ਮਿਲਿਆ। ਫਿਰ ਜਦੋਂ ਬਿਰਧ ਹੋ ਗਿਆ, ਇੱਕ ਦਿਨ ਸੰਤ ਉੱਥੇ ਸੁਤੇ ਹੀ ਬਣ ਚ ਆ ਗਏ ਤੇ ਝੁੱਗੀ ਪਾਈ ਹੈ ਬਣ ਚ, ਮਹਾਤਮਾ ਦੇ ਦਰਸ਼ਨ ਕੀਤੇ, ਇਹ ਨਮਸਕਾਰ ਕੀਤੀ, ਨਮਸਕਾਰ ਕਰਕੇ ਪਾਸ ਬੈਠ ਗਿਆ। ਪੁੱਛਿਆ ਕਿ ਤੂੰ ਭਾਈ ਕੀ ਕੰਮ ਕਰਦਾ? ਫਿਰ ਸੱਚੀ ਗੱਲ ਦੱਸਦੀ, ਮੈਂ ਤਾਂ ਬੇਸਵਾ ਗਾਮੀ ਹੈ ਤੇ ਮਹਾਰਾਜ ਮੈਂ ਜਾਨਵਰ ਮਾਰ ਮਾਰ ਕੇ, ਚਿੜੀਆਂ ਮਾਰ ਮਾਰ ਕੇ ਹਜੇ ਰੋਜ਼ ਗੁਜ਼ਾਰਾ ਕਰਦਾ, ਮੇਰੀ ਇਹ ਹਾਲਤ ਹੈ। ਸੰਤਾਂ ਨੇ ਕਿਹਾ ਤੂੰ ਪੜ੍ਹਿਆ ਵੀ ਹੈ? ਉਸ ਨੇ ਕਿਹਾ ਮਹਾਰਾਜ ਮੈਂ ਵੇਦ ਦੇ ਅੰਗ ਸਿੱਖਿਆ, ਕਲਪ ਨਿਰੁਕਤ ਜੋਤਿਸ ਪਿੰਗਲ ਵਿਆਕਰਨ, ਇਹ ਛੇ ਅੰਗ ਹੀ ਮੈਂ ਵੇਦ ਦੇ ਪੜ੍ਹਿਆ ਹੋਇਆ। ਸੁਣ ਕੇ ਹੈਰਾਨ ਹੋ ਗਏ ਸੰਤ, ਕਹਿੰਦੇ ਇੰਨਾ ਵਿਦਵਾਨ ਹੋ ਕੇ ਫਿਰ ਤੂੰ ਕਿਸ ਪਾਪਾਂ ਚ ਪੈ ਗਿਆ? ਹੁਣ ਤੈਨੂੰ ਜਿਹੜਾ ਵਿਦਾਨ ਦਾ ਕੋਈ ਉਪਦੇਸ਼ ਦੇਣਾ ਹੈ ਇਹ ਤੇਰਾ ਉਧਾਰ ਨਹੀਂ ਕਰ ਸਕੇਗਾ, ਤੂੰ ਉਹ ਸਾਰੇ ਗਿਆਨ ਨੂੰ ਜਾਣਦਾ, ਤੂੰ ਐਂ ਕਰ ਫੇ ਹੁਣ ਜਦੋਂ ਤੇਰਾ ਪੁੱਤਰ ਪੈਦਾ ਹੋਵੇ ਉਸ ਵੇਲੇ ਉਹਦਾ ਨਾਮ ਨਾਰਾਇਣ ਰੱਖੀ ਤੇ ਉਸ ਬੱਚੇ ਦੇ ਬਹਾਨੇ ਤੂੰ ਮਹਾਰਾਜ ਦਾ ਨਾਮ ਚੇਤੇ ਕਰਿਆ ਕਰੀ। ਇਹ ਮਹਾਤਮਾ ਨੂੰ ਉਪਦੇਸ਼ ਦੇ ਦਿੱਤਾ, ਉਸ ਉਪਦੇਸ਼ ਨੂੰ ਲੈ ਕੇ ਇਹ ਜਦੋਂ ਸੱਤਵਾਂ ਪੁੱਤਰ ਪੈਦਾ ਹੋਇਆ, ਭਾਈ ਗੁਰਦਾਸ ਜੀ ਕਹਿੰਦੇ ਹੈ ਉਸ ਵੇਲੇ ਮਹਾਂਪੁਰਖਾਂ ਦੁਆਰਾ ਭਾਈ ਸਾਹਿਬ ਗੁਰਮਤਿ ਦੁਆਰਾ ਦੱਸਿਆ ਨਾ ਗੁਰਮੁਖ ਨਾਮ ਨਾਰਾਇਣ ਕਹਿਆ, ਜਿਵੇਂ ਗੁਰਦੁਆਰੇ ਆ ਕੇ ਨਾਮ ਰੱਖੀਦਾ ਨਾ ਬੱਚੇ ਦਾ ਮਹਾਰਾਜ ਦੇ ਨਾਮ ਤੋਂ, ਕਿਉਂ ਗੁਰਮੁਖਾਂ ਨੇ ਉਹਨਾਂ ਸੰਤਾਂ ਨੇ ਕਹਿਤਾ ਕਿ ਨਾਰਾਇਣ ਦਾ ਨਾਮ ਰੱਖੀ। ਇਹ ਨਾਮ ਨਾਰਾਇਣ ਦਾ ਰੱਖ ਕਰਕੇ ਪੁੱਤਰ ਨੂੰ ਪਾਲਦਾ ਰਿਹਾ। ਅਖੀਰ ਸਾਧ ਸਿੰਘ ਜੀ ਅੰਤ ਦਾ ਸਮਾਂ ਜਦੋਂ ਆ ਗਿਆ, ਉਸ ਅੰਤ ਦੇ ਸਮੇਂ ਵੇਲੇ ਜਮਾਂ ਨੇ ਇੰਨਾ ਡਰਾਇਆ, ਇਸ ਦੇ ਸਾਧ ਸਿੰਘ ਜੀ ਸਭ ਸਾਨ ਮਾਰੇ ਗਏ, ਚੇਤਾ ਹੀ ਭੁੱਲ ਗਿਆ, ਹੋਸ਼ਾਂ ਹੀ ਭੁੱਲ ਗਈਆਂ। ਉਸ ਵੇਲੇ ਭੈ ਦੇ ਵਿੱਚ ਡਰਦੇ ਹੋਏ ਨੇ, ਸਿੱਧਾ ਨਾਮ ਨਹੀਂ ਪਰਮੇਸ਼ਰ ਦਾ ਲਿਆ, ਪੁੱਤਰ ਦਾ ਵਾਸਤਾ ਪਾ ਕੇ ਮਹਾਰਾਜ ਦੇ ਨਾਮ ਨੂੰ ਨਾਰਾਇਣ ਕਰਕੇ ਉਚਾਰਿਆ। ਗੁਰੂ ਸਾਹਿਬ ਜੀ ਨੇ ਕਿਹਾ ਹੈ ਕਿ ਪੁੱਤਰ ਹੇਤ ਨਾਰਾਇਣ ਕਹਿਓ ਜਮ ਕੰਕਰ ਮਾਰ ਵਧਾਰੇ। ਪੁੱਤਰ ਦੇ ਕਾਰਨ ਡਰਦਾ ਨਾਮ ਨਹੀਂ ਸੀ ਲੈਂਦਾ, ਰੱਬ ਦਾ ਜਮ ਉਚਾਰ ਨਹੀਂ ਸੀ ਦਿੰਦੇ। ਉਸ ਵੇਲੇ ਪੁੱਤਰ ਦੇ ਕਾਰਨ ਨੂੰ ਲੈ ਕੇ ਅਜਾਮਲ ਪ੍ਰੀਤ ਪੁੱਤਰ ਪਰ ਯਕੀਨੀ ਕਰ ਨਾਰਾਇਣ ਬੁਲਾਰੇ, ਸੋ ਮੇਰੇ ਠਾਕਰ ਕੇ ਮਨ ਭਾਏ ਭਾਵ ਨਹੀਂ ਜਮ ਕੰਕਰ ਮਾਰ ਵਧਾਰੇ। ਉਸ ਵੇਲੇ ਜਦੋਂ ਛਹਿ ਕੇ ਮੇਰੇ ਪੁੱਤਰ ਨਾਰਾਇਣ ਨੂੰ ਲਿਆਓ, ਇਹ ਕਹਿਣ ਤੋਂ ਅੰਤਰਜਾਮੀ ਮਹਾਰਾਜ ਜਾਣਦੇ ਸੀ ਕਿ ਇਹ ਪੁੱਤਰ ਦੇ ਬਹਾਨੇ ਸਾਨੂੰ ਚੇਤੇ ਕਰਦਾ ਹੈ। ਉਸ ਅੰਤਰਜਾਮੀ ਨੇ ਆਪਦਾ ਬਿਰਧ ਜਾਣ ਕੇ ਉਸ ਵੇਲੇ ਜਿਹੜੇ ਜਮਗਣ ਸੀ ਉਹ ਰਾਮਗਣਾਂ ਨੂੰ ਮਾਰ ਕੇ ਪਾਸੇ ਕਰ ਦਿੱਤੇ, ਕਿਹਾ ਕਿ ਇਹਦੇ ਮੂੰਹੋਂ ਨਾਮ ਨਿਕਲਿਆ ਹੈ ਇਸ ਕਰਕੇ ਇਹ ਬੈਕੁੰਠ ਵਿੱਚ ਜਾ ਸਕੇਗਾ। ਕਿਉਂ ਸਾਧ ਸਿੰਘ ਜੀ ਅਜਾਮਲ ਦਾ ਉਧਾਰ ਹੋਇਆ ਸੀ, ਮਹਾਰਾਜ ਦਾ ਇਹੋ ਜਿਹਾ ਨਾਮ ਪਾਪੀਆਂ ਨੂੰ ਉਧਾਰ ਕਰਨ ਵਾਲਾ ਹੈ।
ਅਜਾਮਲ ਉਧਰਿਆ ਕਹਿ ਇੱਕ ਵਾਰ,
ਇੱਕ ਵਾਰੀ ਵੇਖ ਲਓ, ਅਜਾਮਲ ਨੇ ਕਿਹਾ ਸੀ ਮੈਨੂੰ ਨਾਰਾਇਣ ਪੁੱਤਰ ਮੇਰੀ ਛਾਤੀ ਤੇ ਲਿਆ ਕੇ ਪਾਓ, ਇਹ ਬਹਾਨਾ ਲਾਇਆ ਸੀ ਪੁੱਤਰ ਦਾ ਤੇ ਮਹਾਰਾਜ ਨੂੰ ਚੇਤੇ ਕਰਿਆ ਸੀ ਅੰਦਰੋਂ। ਉਹ ਮੇਰੇ ਠਾਕੁਰ ਦੇ ਮਨ ਚ ਸਰਦਾ ਪਾ ਗਈ ਉਸ ਵੇਲੇ, ਪੁੱਤਰ ਦੇ ਬਹਾਨੇ ਜਿਹੜਾ ਕਿਹਾ ਸੀ ਤੇ ਜਮ ਕੰਕਰ ਮਾਰ, ਜਮ ਦੇ ਦੂਤ ਮਾਰ ਕੇ ਕੱਢ ਦਿੱਤੇ ਉੱਥੋਂ। ਇਸ ਪ੍ਰਕਾਰ ਸਾਧ ਸੰਗਤ ਜੀ ਅਜਾਮਲ ਦਾ ਉਧਾਰ ਕੀਤਾ। ਇਸੇ ਪ੍ਰਕਾਰ ਇੱਕ ਹੋਰ ਸ਼ਾਹੂਕਾਰ ਬੇਸਵਾ ਗਾਮੀ ਸੀ, ਭਗਤ ਮਾਲਾ ਚ ਕਥਾ ਆਉਂਦੀ ਹੈ, ਉਹ ਆਪਦੇ ਪੁੱਤਰ ਦੇ ਵਿਆਹ ਦੇ ਵੇਲੇ ਚੋਰੀ ਚੋਰੀ ਆਪਣੇ ਸਾਰੇ ਪਰਿਵਾਰ ਤੋਂ ਬੇਸਵਾ ਵਾਸਤੇ ਮਠਿਆਈ ਲੈ ਕੇ ਗਿਆ। ਬੇਸਵਾ ਵਾਸਤੇ ਜਦੋਂ ਮਠਿਆਈ ਲੈ ਕੇ ਗਿਆ, ਉਹ ਪੌੜੀਆਂ ਦੇ ਟੰਬਿਆਂ ਤੇ ਸਿਖਰ ਚੜਦਾ ਚੜਦਾ ਜਾ ਕੇ ਕਹਿੰਦਾ, ਅਰੀ ਲੇ, ਅਰੀ ਮਤਲਬ ਇਹ ਲੈ ਲਾ ਮਠਿਆਈ ਮੇਰੇ ਕੋਲੋਂ। ਇੰਨੀ ਗੱਲ ਮੂੰਹੋਂ ਨਿਕਲਦੇ ਆ ਸਾਧ ਸੰਗਤ ਜੀ, ਉਸ ਵੇਲੇ ਹਰੀ ਲੇ ਨਿਕਲ ਗਿਆ ਮੂੰਹੋਂ ਕਿ ਹੇ ਪਰਮੇਸ਼ਰ, ਇਹ ਨਾਮ ਲੈਣ ਤੋਂ ਹਰੀ ਮੂੰਹੋਂ ਨਿਕਲਣੇ ਕਰਕੇ ਉਸੇ ਵੇਲੇ ਉਹਦੇ ਵੀ ਜਮਗਣ ਜਿਹੜੇ ਸੀ ਦੂਰ ਕਰ ਦਿੱਤੇ। ਮਹਾਰਾਜ ਨੇ ਰੱਖਿਆ ਕੀਤੀ। ਇਹ ਭਗਤ ਮਹਾਰਾਜ ਇਹਨਾਂ ਦੇ ਦੋ ਇੱਕ ਵਾਰੀ ਸਿਰਫ ਉਚਾਰਨ ਨਾਲ ਇਹਨਾਂ ਦੋਹਾਂ ਦੀ ਕਲਿਆਣ ਹੋ ਗਈ। ਐਡਾ ਉੱਚਾ ਨਾਮ ਹੈ, ਮਨਾ ਕਿਉਂ ਤੂੰ ਵਿਸਾਰਨਾ, ਉਹ ਸੱਚੇ ਪਾਤਸ਼ਾਹ ਦੇ ਨਾਮ ਨੂੰ ਚੇਤੇ ਕਰ।
ਬਾਲਮੀਕੈ ਹੋਆ ਸਾਧ ਸੰਗ,
ਵੇਖੋ ਬਾਲਮੀਕ ਜਿਹੜਾ ਸੀ ਇਕਦਮ ਬਾਲਮੀਕ ਹੋਏ ਹੈ, ਬ੍ਰਹਮਾ ਜੀ ਦੇ ਅਵਤਾਰ। ਉਹਨਾਂ ਨੇ ਰਾਮਚੰਦਰ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ ਤ੍ਰੇਤੇ ਵਿੱਚ 10,000 ਵਾਰਾ ਪਹਿਲਾਂ ਰਮਾਇਣ ਬਾਲਮੀਕ ਬਣਾਇਆ। ਉਹ ਬਾਲਮੀਕੀ ਰਮਾਇਣ ਵਿੱਚ ਰਾਮਚੰਦਰ ਜੀ ਨੇ ਜੋ ਕੌਂਤ ਕਰਨੇ ਸੀ ਸਾਰੇ ਅੰਤਰਜਾਮਤਾਂ ਲਿਖੇ। ਏਡਾ ਤਪੱਸੀ ਸੀ ਬਾਲਮੀਕ, ਇਹ ਬ੍ਰਹਮਾ ਜੀ ਦੇ ਅਵਤਾਰ ਸਨ ਬਾਲਮੀਕ, ਆਦਿ ਕਵੀ ਮੰਨੇ ਗਏ ਹਨ। ਤੇ ਦੂਸਰਾ ਬਾਲਮੀਕ ਸਾਧ ਸੰਗਤ ਜੀ ਧਾੜਵੀ ਸੀ, ਜਿਸ ਬਾਬਤ ਭਾਈ ਗੁਰਦਾਸ ਸਾਹਿਬ ਲਿਖਿਆ ਹੈ ਕਿ ਬਾਟੇ ਮਾਣਸ ਮਾਰਦਾ ਬੈਠਾ ਬਾਲਮੀਕ ਬਟਵਾਰਾ, ਸਤਿਗੁਰ ਪੂਰਾ ਸੇਵਿਆ ਮਨ ਵਿੱਚ ਹੋਆ ਖਿੰਜੋ ਤਾੜਾ। ਉਸ ਵੇਲੇ ਸਾਧ ਸੰਗਤ ਜੀ ਇਹ ਰਾਹ ਚ ਲੋਕਾਂ ਨੂੰ ਮਾਰਿਆ ਕਰਦਾ। ਇੱਕ ਵਾਰੀ ਇਸ ਨੇ ਕਿਸੇ ਆਦਮੀ ਨੂੰ ਮਾਰਿਆ, ਉਹਦੇ ਕੋਲੋਂ 2 ਪੈਸੇ ਦੀਆਂ ਕੌਡਾਂ ਨਿਕਲੀਆਂ। ਬੜਾ ਨਿਰਾਸ਼ਾ ਹੋ ਕੇ ਚਿੱਤ ਘਰ ਚ ਜਾ ਕੇ ਲੀੜਾ ਲੈ ਕੇ ਪੈ ਗਿਆ ਕਿ ਮੇਥੋਂ ਪਾਪ ਹੋ ਗਿਆ, ਮੈਂ ਆਦਮੀ ਦਾ ਖੂਨ ਕਰ ਦਿੱਤਾ ਹੈ, ਇਹ ਚੰਗਾ ਨਹੀਂ। ਮਾਂ ਜਿਹੜੀ ਸੀ ਉਹ ਇਹਨੂੰ ਪਾਪ ਚ ਲਾਉਣ ਵਾਲੀ ਸੀ, ਉਹ ਕਹਿਣ ਲੱਗੀ, ਪੁੱਤ ਕਿਉਂ ਉਦਾਸ ਪਿਆ? ਕਹਿਣ ਲੱਗਾ, ਮੇਥੋਂ ਆਦਮੀ ਮਰ ਗਿਆ, 2 ਪੈਸੇ ਦੀਆਂ ਕੌਡਾਂ ਨਿਕਲੀਆਂ। ਕਹਿੰਦੀ, ਲਿਆ ਕੌਡਾਂ ਮੇਰੇ ਕੋਲੇ। ਉਹ ਕੌਡਾਂ ਲੈ ਕੇ 2 ਪੈਸੇ ਦੀਆਂ ਨਿੱਕੇ ਨਿੱਕੇ ਮੱਛੀਆਂ ਦੇ ਪੂੰਗਰੇ ਖਰੀਦ ਕੇ ਲਿਆਈ। ਕਹਿੰਦੇ, ਤੂੰ ਇੱਕ ਆਦਮੀ ਤੋਂ ਮਰਨ ਤੋਂ ਡਰਦਾ, ਵੇਖ ਕਿੰਨਾ ਪਾਪ ਕੀਤਾ ਕਿਸੇ ਨੇ। ਉਸੇ ਵੇਲੇ ਫਿਰ ਸਾਵਧਾਨ ਹੋ ਗਿਆ ਪਾਪ ਕਰਨ ਵਾਸਤੇ। ਤਾਂ ਜੀ ਮਹਾਰਾਜ ਕਬੀਰ ਸਾਹਿਬ ਜੀ ਨੇ ਕਿਹਾ ਨਾ ਕਿ ਕਬੀਰ, ਵੈਸ਼ਨੋ ਕੀ ਕੂਕਰ ਭਲੀ ਸਾਗਤ ਕੀ ਬੁਰੀ ਮਾਂ ਹੈ, ਉਹ ਨਿਤ ਸੁਣੇ ਹਰ ਨਾਮ ਜਸੋ ਪਾਪ ਵਸਾਹਨ ਜਾਏ। ਪਾਪ ਵਿੱਚ ਫਿਰ ਬਾਲਮੀਕ ਨੂੰ ਲਾ ਤਾ। ਜਿਸ ਵੇਲੇ ਬਾਲਮੀਕ ਗਿਆ, ਉਦਾਸ ਜਿਹਾ ਖੜਾ ਹੈ ਤੇ 7 ਰਿਖੀ ਆ ਗਏ। ਉਹ ਰਿਖੀਆਂ ਨੂੰ ਕਹਿੰਦਾ, ਲੀੜੇ ਲਾ ਕੇ ਦੇ ਦਿਓ ਮੈਨੂੰ। ਕਹਿੰਦੇ, ਤੈ ਭਗਵੇਂ ਲੀੜੇ ਸਾਧੂਆਂ ਦੇ, ਤੈ ਕੀ ਕਰਨੇ ਹੈ? ਕਹਿਣ ਲੱਗਾ, ਜੀ ਮੇਰੀ ਮਾਤਾ ਮੇਰੀ ਇਸਤਰੀ ਪੈਰ ਲਊਗੀ, ਤੁਹਾਨੂੰ ਛੱਡਣਾ ਨੀ ਮੈਂ। ਉਹ ਕਹਿਣ ਲੱਗੇ, ਤੇਰੇ ਭਾਈ ਪਾਪ ਦੇ ਭਾਗੀ ਕੋਈ ਹੋਣਗੇ ਕਿ ਨਹੀਂ? ਕਹਿੰਦਾ, ਮੈਂ ਨੀ ਇਹ ਜਾਣਦਾ, ਤੁਸੀਂ ਚਲੇ ਜਾਓਗੇ ਮੇਰੇ ਕੋ ਬਹਾਨਾ ਬਣਾ ਕੇ? ਨਹੀਂ, ਕਹਿੰਦੇ, ਤੇਰੇ ਨਾਲ ਅਸੀਂ ਪਰਨ ਕਰਦੇ ਹਾਂ, ਅਸੀਂ ਨੀ ਜਾਂਦੇ। ਤੂੰ ਜਾ ਘਰ ਚ ਜਾ ਕੇ ਪੁੱਛਿਆ ਵੀ ਤੇਰਾ ਕੋਈ ਇਸ ਪਾਪ ਦਾ ਭਾਗੀ ਵੀ ਬਣਾਉਣ ਵਾਲਾ ਹੋਊ ਕਿ ਨਹੀਂ। ਬਾਲਮੀਕ ਉਸ ਵੇਲੇ ਸਾਧ ਸਿੰਘ ਜੀ ਘਰ ਚ ਗਿਆ, ਕੋਟਮੜਾ ਚੌਖਣੀਏ ਕੋਈ ਨਾ ਬੇਲੀ ਕਰਦੇ ਝਾੜਾ, ਜਿਹੜਾ ਕੋਟਮਾ ਸੀ ਨਾ ਸਾਰਾ ਚਾਰ ਸਪੇਰੇ ਚਾਹਾਂ ਖਣੀਆਂ ਤਰਫਾਂ ਤੋਂ ਪੁੱਛਿਆ ਕਿ ਦੱਸ, ਮਾਂ ਨੂੰ ਪੁੱਛਿਆ, ਮਾਂ ਕਹਿੰਦੀ, ਤੈਨੂੰ 9 ਮਹੀਨੇ ਗਰਭ ਚ ਰੱਖਿਆ, ਹੁਣ ਪਾਪ ਦੀ ਭਾਗਣ ਨੀ ਮੈਂ ਹੋ ਸਕਦੀ, ਪੁੱਤਰ ਪਾਪ ਦਾ ਫਲ ਤੈਨੂੰ ਭੋਗਣਾ ਪਊ। ਫਿਰ ਇਸਤਰੀ ਨੂੰ ਪੁੱਛਿਆ, ਕਹਿੰਦੀ, ਲਾਮਾ ਨਾਲ ਤੈਨੂੰ ਵਿਆਹਿਆ ਹੈ, ਮੇਰੇ ਪਿਓ ਨੂੰ ਤੇਰੇ ਲੜ ਲਾਈ ਹੈ, ਤੇਰਾ ਫਰਜ਼ ਹੈ ਚਾਹੇ ਕੋਈ ਕਿਰਤ ਕਰਕੇ ਲਿਆ, ਤੇਰਾ ਫਰਜ਼ ਹੈ ਮੇਰੀ ਪਾਲਣਾ ਕਰਨ ਦੀ, ਪਾਪ ਦੀ ਭਾਗਣ ਮੈਂ ਨਹੀਂ। ਪੁੱਤਰ ਤੇ ਲੜਕੀਆਂ ਨੂੰ ਪੁੱਛਿਆ, ਉਹਨਾਂ ਨੇ ਵੀ ਜਵਾਬ ਦੇ ਦਿੱਤਾ, ਢਿੱਲਾ ਜਿਹਾ ਹੋ ਗਿਆ, ਸੰਤਾਂ ਦੇ ਪਾਸ ਆ ਗਿਆ। 7 ਰਿਖੀਆਂ ਨੇ ਕਿਹਾ, ਕਿਉਂ ਬਈ ਤੇਰਾ ਕੋਈ ਹੈ? ਕਹਿੰਦੇ, ਜੀ ਪਾਪ ਦਾ ਕੋਈ ਹਿੱਸਾ ਵੰਡਾਉਣ ਵਾਲਾ ਨਹੀਂ ਮੇਰਾ, ਪਾਪ ਦਾ ਕਰਮ ਜਿਹੜਾ ਹੈ ਇਸ ਪ੍ਰਕਾਰ ਹੈ, ਪਾਪ ਕਮਾਉਣ ਦੇ ਕੋਈ ਨਾ ਬੇਲੀ ਰਾਮ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਹੈ। ਉਸ ਵੇਲੇ ਸਾਧ ਸੰਗਤ ਜੀ ਇਹਨਾਂ ਨੇ ਕਿਹਾ, ਚੰਗਾ ਵੀ ਵੇਦ ਵਿੱਚ ਆ ਗਿਆ ਨਹੀਂ, ਜਿਹੜਾ ਕੋਈ ਨੀਚ ਹੋਵੇ ਚੰਡਾਲ ਹੋਵੇ ਇਹਨੂੰ ਉਪਦੇਸ਼ ਨਹੀਂ ਅਸੀਂ ਦੇ ਸਕਦੇ, ਕਿਉਂ ਵੇਦ ਦੇ ਅੰਦਰ ਆ ਗਿਆ ਨਹੀਂ ਨਾਮ ਦੇਣ ਦੀ, ਪਰ ਹੁਣ ਤੂੰ ਸ਼ਰਨ ਪਿਆ, ਇਸ ਕਰਕੇ ਤੈਨੂੰ ਕਹਿੰਦੇ ਹਾਂ ਮਰਾ 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 ਜਪਿਆ ਕਰ। ਇਹਨਾਂ ਲਿਖੀਆਂ ਮਰਾ ਮਰਾ ਉਪਦੇਸ਼ ਤਾਂ ਜਾਪ ਕਰਦਾ ਕਰਦਾ ਮਰਾ 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 ਰਾਮ ਬਣ ਗਿਆ। ਕਿਉਂ ਜਾਪ ਕਰਦੇ ਹਾਂ? 12 ਸਾਲ ਇਹਨ ਬਾਲਮੀਕ ਨੇ ਜਾਪ ਕੀਤਾ। 12 ਸਾਲ ਜਾਪ ਕਰਨ ਤੋਂ ਫਿਰ ਰਿਖੀਆਂ ਨੇ ਆ ਕੇ ਵੇਖਿਆ, ਉੱਤੇ ਇਹਦੇ ਦੱਬ ਜੰਮੀ ਹੋਈ ਹੈ, ਬਰਮੀ ਹੋਈ ਹੈ, ਤੇ ਪਾਸੇ ਕਰਕੇ ਜੋ ਵੇਖਿਆ, ਦਿਬਰੂਰ ਸਿਮਰਨ ਦੇ ਭਜਨ ਦੇ ਨਾਲ ਇਹਦਾ ਚਿੱਤ ਲਸ਼ਕੇ ਆਇਆ ਹੈ। ਉਸ ਵੇਲੇ ਬ੍ਰਹਮ ਗਿਆਨ ਦੇ ਕੇ ਰਿਖੀਆਂ ਨਿਹਾਲ ਕਰਤਾ। ਫਿਰ ਇਹ ਸਾਧ ਸੰਗਤ ਜੀ ਦੁਆਪਰ ਤੱਕ ਰਿਹਾ। ਦੁਆਪਰ ਜਦੋਂ ਕ੍ਰਿਸ਼ਨ ਭਗਵਾਨ ਜੀ ਹੋਏ ਹੈ, ਉਸ ਵਕਤ ਸਾਧ ਸੰਗਤ ਜੀ, ਪਾਂਡਵਾਂ ਦਾ ਜੱਗ ਸੰਪੂਰਨ ਨਹੀਂ ਸੀ ਹੁੰਦਾ, ਪਾਂਡਵਾਂ ਦਾ ਜੱਗ ਸੰਪੂਰਨ ਕਰਨ ਵਾਸਤੇ ਕ੍ਰਿਸ਼ਨ ਭਗਵਾਨ ਨੇ ਕਿਹਾ, ਕੋਈ ਨਿਰਾਸ਼ਾ ਨਹੀਂ ਆਇਆ ਤਾਂ ਨਹੀਂ ਤੁਹਾਡਾ ਜੱਗ ਸੰਪੂਰਨ ਹੁੰਦਾ। ਇਹਨ ਯੁਧਿਸ਼ਠਿਰ ਨੇ ਕਿਹਾ ਜੀ ਜੋਗੀ ਕੰਨ ਫਟਾ ਵੇਖੇ, ਸੀਹ ਧਰੇ ਜਟਾਂ ਵੇਖੇ, ਹੱਥ ਵਧੇ ਨਖਾ ਵੇਖੇ, ਐਸੋ ਨਾ ਕੋਈ ਜਾ ਕੇ ਆਸਾ ਨਹੀਂ ਮੰਨਵੇ। ਇਹੋ ਜਿਹਾ ਕੋਈ ਨੀ ਜਿਹੜਾ ਨਿਰਾਸਾ ਹੋਵੇ, ਸਾਰੇ ਬੜੇ ਬੜੇ ਤਿਆਗੀ ਵੇਖੇ, ਆਸਾ ਜ਼ਰੂਰ ਰਹਿੰਦੀ ਉਹਨਾਂ ਦੇ ਅੰਦਰ। ਸੁਣ ਕੇ ਕਿਹਾ ਨਹੀਂ ਕੋਈ ਹੈ ਨਿਰਾਸਾ, ਕੋਈ ਦੱਸ ਪਾਓ। ਫਿਰ ਵਾਲਮੀਕ ਦਾ ਨਾਂ ਕ੍ਰਿਸ਼ਨ ਭਗਵਾਨ ਜੀ ਨੇ ਲਿਆ। ਜਦ ਨਾਂ ਲਿਆ ਵਾਲਮੀਕ ਦਾ, ਇਹਦੇ ਕੋਲ ਭੀਮ ਤੇ ਯੁਧਿਸ਼ਠਿਰ ਗਏ, ਕਹਿੰਦੇ ਜੀ ਸਾਡੇ ਚਲੋ ਜੱਗ ਸੰਪੂਰਨ ਕਰੋ। ਇਹ ਕਹਿਣ ਲੱਗਾ ਵੀ 100 ਸਮੇਤ ਜੱਗ ਦਾ ਫਲ ਮੈਨੂੰ ਦੇ ਦਿਓ ਤੇ ਫਿਰ ਮੈਂ ਤੁਹਾਡੇ ਚੱਲੂ। ਕਹਿੰਦਾ ਬਾਬਾ ਸਾਡਾ ਤਾਂ ਇੱਕ ਨਹੀਂ ਪੂਰਾ ਹੁੰਦਾ, ਤੇ ਤੈਨੂੰ 100 ਸਮੇਤ ਜੱਗ ਦਾ ਫਲ ਕਿੱਥੋਂ ਦਈਏ। ਨਿਰਾਸੇ ਹੋ ਕੇ ਵਾਪਸ ਆ ਗਏ। ਫਿਰ ਦਰੋਪਤਾ ਕਹਿਣ ਲੱਗੀ ਮੈਂ ਜਾਣੀ ਹੈ। ਦਰੋਪਤਾ ਆ ਕੇ ਬੇਨਤੀ ਕਰਨ ਲੱਗੀ ਕਿ ਮਹਾਰਾਜ ਸੰਤ ਮਹਾਂਪੁਰਖੋ ਦਰਸ਼ਨ ਦਿਓ, ਜੱਗ ਸੰਪੂਰਨ ਕਰੋ। ਕਹਿਣ ਲੱਗੇ ਬੀਬੀ ਮੇਰਾ ਪ੍ਰਤੱਗਿਆ ਸੁਣ ਲੈ, 100 ਸਮੇਤ ਜੱਗ ਦਾ ਫਲ ਦਿਓ ਮੈਨੂੰ ਤੇ ਮੈਂ ਤਾਂ ਚੱਲਾਂਗਾ ਤੁਹਾਡੇ ਜੱਗ ਵਿੱਚ। ਇਹ ਕਹਿਣ ਲੱਗੀ ਕਿ ਮਹਾਰਾਜ ਪੁਸਤਕਾਂ 'ਚ ਲਿਖਿਆ ਵਿਧਵਤ ਜੱਗ ਕਰਤ ਸਦਾ ਜੇਦ ਉੱਤਮ ਗੋਤ, ਸਾਧ ਨਿਕਟ ਚੱਲ ਜਾਤੀ ਸੋ ਫਲ ਪਗ ਪਗ ਹੋਤ। ਜਿਹੜੇ ਵਿਧੀ ਪੂਰਵਕ ਸਾਰਸਵਤ ਜਾਂ ਗਾਉਂਡ ਬ੍ਰਾਹਮਣ ਹੋਣ, ਉਹ ਵਿਧੀ ਪੂਰਵਕ ਜੱਗ ਕਰਨ ਹਮੇਸ਼ਾ ਨਿੱਤ ਚੰਗੇ ਉੱਤਮ ਗੋਤ ਦੇ। ਜੇ ਸਾਧੂਆਂ ਦੇ ਕੋਲੇ ਜਾਈਏ ਇੱਕ ਇੱਕ ਪੈਰ ਤੇ, ਉਹ ਸਮੇਤ ਜੱਗ ਦਾ ਫਲ ਹੁੰਦਾ। 100 ਕਰਮ ਮੈਂ ਚੱਲ ਕੇ ਆਈ ਜਿਹੜੀ, ਉਹਦਾ ਫਲ ਤੁਸੀਂ ਲੈ ਲਓ, ਬਾਕੀ ਮੇਰੇ ਕੋਲ ਰਹਿਣ ਦਿਓ। ਸੁਣ ਕੇ ਰਿਖੀ ਉੱਠ ਕੇ ਤੁਰ ਪਿਆ। ਜਦੋਂ ਆਇਆ ਇੱਥੇ ਸਾਧ ਸੰਗਤ ਜੀ ਪਰੋਸਿਆ ਭੋਜਨ, ਭੋਜਨ ਪਰੋਸਣ ਵੇਲੇ ਇਹ ਵਾਲਮੀਕ ਨੂੰ ਜਿਸ ਵੇਲੇ ਭੋਜਨ ਪਰੋਸਿਆ ਤੇ ਇਹਨੂੰ ਸਾਰਾ ਮਿੱਠੇ ਖੱਟੇ ਸਲੂਣੇ ਦਾਲ ਭਾਜੀਆਂ ਸਾਰੀਆਂ ਇਕੱਠੀਆਂ ਕਰ ਲਈਆਂ। ਇਕੱਠੀਆਂ ਕਰਕੇ ਜੋ ਛਕਣ ਲੱਗਾ, ਦ੍ਰੋਪਤਾ ਕਹਿੰਦੀ ਓਹੋ ਇਹ ਨੀਚ ਹੀ ਰਿਹਾ ਨਾ, ਨੀਵੀਂ ਜਾਤ ਦਾ ਸੀ, ਇਹਨੂੰ ਖਾਣ ਦੀ ਜਾਚ ਨਹੀਂ। ਉਸ ਵੇਲੇ ਕ੍ਰਿਸ਼ਨ ਭਗਵਾਨ ਜੀ ਨੇ ਦ੍ਰੋਪਦਾ ਦੇ ਸੰਕਲਪ ਨੂੰ ਸਮਝ ਕੇ ਪੁੱਛਿਆ ਕਿ ਹੇ ਵਾਲਮੀਕ ਜੀ ਇਹ ਤੁਸੀਂ ਸਾਰੇ ਭੋਜਨ ਇਕੱਠੇ ਕਿਉਂ ਕਰ ਲਏ। ਕਹਿਣ ਲੱਗਾ ਜੀ ਮੇਰੇ ਅੰਦਰ ਖਿਆਲ ਸੀ ਵੀ ਤੁਸੀਂ ਜੇ ਪਹਿਲਾਂ ਮਿੱਠਾ ਚਾਹੋਗੇ ਤਾਂ ਮੈਂ ਤੁਹਾਨੂੰ ਮਿੱਠਾ ਰੁਪ ਦਿਆਂ, ਪਰ ਕੀ ਪਤਾ ਤੁਹਾਡਾ ਚਿੱਤ ਖੱਟਾ ਖਾਣ ਨੂੰ ਕਰਦਾ ਹੋਵੇ ਜਾਂ ਸਲੂਣਾ ਖਾਣ ਨੂੰ ਚਿੱਤ ਕਰਦਾ ਹੋਵੇ। ਇਸ ਕਰਕੇ ਤੁਹਾਨੂੰ ਅਰਪਣਾ ਸੀ, ਮੈਂ ਸਾਰੇ ਇਕੱਠੇ ਕਰਕੇ ਤੁਹਾਨੂੰ ਅਰਪੇ ਆ। ਸੁਣ ਕੇ ਦ੍ਰੋਪਤਾ ਦਾ ਸੰਸਾ ਮਿਟ ਗਿਆ। ਉਸ ਵੇਲੇ ਐਸਾ ਸੰਖ ਵੱਜਿਆ, ਪਾਂਡਵਾਂ ਦਾ ਜੱਗ ਸੰਪੂਰਨ ਹੋਇਆ। ਇਸ ਪ੍ਰਕਾਰ ਸਾਧ ਸੰਗਤ ਜੀ
ਵਾਲਮੀਕ ਹੋਆ ਸਾਧ,
ਉਹ ਵਾਲਮੀਕ ਜਿਹੜਾ ਰਾਹ ਮਾਰ ਸੀ ਇਸ ਨੂੰ ਸਾਧੂਆਂ ਦੀ ਸਤਸੰਗਤ ਹੋਈ। 7 ਰਿਸ਼ੀਆਂ ਨੇ ਇਹਨੂੰ ਉਪਦੇਸ਼ ਦਿੱਤਾ ਮਰਾ ਮਰਾ ਦਾ, ਜਾਪ ਕਰਦਿਆਂ 12 ਸਾਲ ਤੇ ਰਾਮ ਰਾਮ ਹੋ ਗਿਆ। ਇਸ ਪ੍ਰਕਾਰ ਮੁਕਤ ਹੋ ਗਿਆ ਵਾਲਮੀਕ। ਕ੍ਰਿਸ਼ਨ ਜੀ ਨੂੰ ਬਲਕਿ ਜੱਗ ਵਿੱਚ ਚਰਨ ਧੋਤੇ ਦੇ, ਜਿਸ ਬਾਬਤ ਲਿਖਿਆ ਰੇ ਚਿਤ ਚੇਤ ਚੇਤ ਅਚੇਤ ਕਾਹੇ ਨਾ ਵਾਲਮੀਕੇ ਦੇਖ ਕੇ ਜਾਤ ਕੇ ਪਦਿਆ ਉਹਦੇ ਰਾਮ ਭਗਤ ਸੇਖ ਦੇ। ਕੀ ਜਾਤ ਸੀ? ਚੂੜਿਆਂ ਦੀ ਜਾਤ ਸੀ, ਕਿੱਡੀ ਪਦਵੀ ਨੂੰ ਉੱਪੜ ਗਿਆ। ਪਰਮੇਸ਼ਰ ਦੀ ਭਗਤੀ ਏਡੀ ਵੱਡੀ ਹੈ, ਸਵਾਨ 70,000 ਸਭ ਤੇ ਕ੍ਰਿਸ਼ਨ ਲਾਵੇ ਹੇਤ। ਇੱਕ ਜੂਠ ਖਾਣ ਦਾ ਕੁੱਤਿਆਂ ਦਾ ਹੱਕ ਹੁੰਦਾ ਨਾ, ਜੂਠ ਜਿਹੜੀ ਹੈ ਚੂੜੇ ਸਾਂਭਦੇ ਹੈ, ਇਹ ਦੁਸ਼ਮਣ ਕੁੱਤਿਆਂ ਦੇ ਹੈ ਜਾਂ ਕੁੱਤਿਆਂ ਨੂੰ ਮਾਰਨ ਦਾ ਭੰਗੀ ਵਾਲਾ ਕੰਮ ਕਰਦੇ ਹੈ। ਇਸ ਪ੍ਰਕਾਰ ਨੀਵੀਂ ਜਾਤ ਵਾਲਾ ਸੀ ਜਿਹੜਾ ਕ੍ਰਿਸ਼ਨ ਜੀ ਨੇ ਚਰਨ ਧੋਤੇ ਇੰਨਾ ਪਿਆਰ ਕੀਤਾ। ਲੋਕ ਵਪਰਾ ਕਿਆ ਸਲਾਹੇ, 3 ਲੋਕ ਪ੍ਰਵੇਸ਼, ਵਪੜੇ ਲੋਕ ਕੀ ਸਿਫਤ ਕਰ ਸਕਦੇ ਹੈ। 3 ਲੋਕਾਂ ਚ ਮਹਾਰਾਜ ਦੇ ਪਿਆਰਿਆਂ ਦੀ ਮਹਿਮਾ ਹੋ ਜਾਂਦੀ ਹੈ। ਵਿਸ਼ੇਸ਼ ਕਰਕੇ ਏਡਾ ਉੱਚਾ ਸਤਸੰਗਤ ਦੇ ਨਾਲ ਇਹ ਵਾਲਮੀਕ ਜਿਹੜਾ ਰਾਹ ਮਾਰ ਸੀ ਇਹ ਹੋ ਗਿਆ। ਮਹਾਰਾਜ ਕਹਿੰਦੇ ਹਨ
ਵਾਲਮੀਕ ਹੋਆ ਸਾਧ ਸੰਗ।
ਇਸ ਪ੍ਰਕਾਰ ਭਾਈ ਵਾਲਮੀਕ ਦੇ ਤਾਂ ਹੀ ਸਤਸੰਗਤ ਪ੍ਰਾਪਤ ਹੋਈ। ਇਹ ਵੀ ਉਧਰ ਗਿਆ ਰਾਹ ਮਾਰਨਾ ਛੱਡ ਕੇ, ਪਰਮੇਸ਼ਰ ਦਾ ਭਜਨ ਲੱਗ ਗਿਆ ਕਰਨ।
ਤਰੂ ਕਾ ਮਿਲਿਆ ਹਰ ਨਿਸੰਗ।
ਵੇਖੋ ਹੋਰ ਸੁਣੋ, ਤਰੂ ਭਗਤ ਜਿਹੜਾ ਸੀ ਉਦਾਨ ਬਾਦ ਰਾਜਾ ਹੋਇਆ ਇੱਕ ਸਤਯੁਗ ਦੇ ਵਿੱਚ। ਇਸ ਦੇ ਉਦਾਨ ਬਾਦ ਰਾਜੇ ਦੇ ਘਰ ਦੇ ਵਿੱਚ 2 ਰਾਣੀਆਂ ਸਨ, ਇੱਕ ਬਨੀਤਾ ਸੀ ਇੱਕ ਸੁਰੁਚੀ ਸੀ। ਬਨੀਤਾ ਦੇ ਪੇਟੋਂ ਤਰੂ ਭਗਤ ਦਾ ਜਨਮ ਹੋਇਆ। ਇਹ ਤਰੂ ਭਗਤ 5 ਸਾਲ ਦਾ ਜਦੋਂ ਹੋਇਆ ਉਦੋਂ ਪਿਤਾ ਦੀ ਕੁੱਛੜ 'ਚ ਜਾ ਕੇ ਬੈਠ ਗਿਆ ਤੇ ਸੁਨੀਤਾ ਜਿਹੜੀ ਇਹਦੀ ਮਤੇਈ ਸੀ ਉਹਦਾ ਉੱਤਮ ਪੁੱਤ ਸੀ, ਉਸ ਨੂੰ ਬਾਹੋਂ ਪਕੜੋ ਉਠਾ ਲਿਆ। ਤੂੰ ਹੱਸਦਾ ਘਰ ਆਇਆ, ਕਰ ਪਿਆ ਪਿਉ ਕੁੱਛੜ ਲੀਤਾ ਤੇ ਬਾਹੋਂ ਪਕੜੋ ਉਠਾ ਲਿਆ। ਮਨ ਵਿੱਚ ਰੋਸ ਮਤਰੇਈ ਕੀਤਾ, ਗੁੱਸਾ ਕੀਤਾ ਕਿ ਅੱਜ ਤੂੰ ਪਿਓ ਦੀ ਕੁੱਛੜ 'ਚ ਬਹਿਣਾ, ਕੱਲ ਨੂੰ ਰਾਜ ਦਾ ਮਾਲਕ ਬਣੇਗਾ। ਜੇ ਤੂੰ ਰਾਜ ਦਾ ਮਾਲਕ ਬਣਨਾ ਹੈ ਤਾਂ ਇਹ ਸਰੀਰ ਛੱਡ ਦੇ, ਤਪ ਕਰਕੇ ਮੇਰੀ ਦੇਹ 'ਚ ਪ੍ਰਗਟ ਹੋ, ਫਿਰ ਤੂੰ ਰਾਜ ਦਾ ਮਾਲਕ ਬਣ ਸਕੇਗਾ। ਇਹ ਮਤੇਈ ਨੇ ਝਿੜਕ ਕੇ ਇਸ ਤਰ੍ਹਾਂ ਧਰੂ ਭਗਤ ਦੀ ਨਿਰਾਦਰੀ ਕੀਤੀ। ਉੱਥੇ ਲਿਖਿਆ ਡਿੱਡੋ ਲਿਕਾ ਮਾਂ ਪੁੱਛੇ ਤੂੰ ਸਬਾਣੀ ਹੈ ਕਿ ਸਰੀਤਾ। ਡਿੱਡੋ ਨਾ ਡੁਸਕਾਰੇ ਲੈਂਦਾ ਹੋਇਆ, ਹੋ ਕੇ ਲੈਂਦਾ ਹੋਇਆ ਆ ਕੇ ਮਾਂ ਨੂੰ ਪੁੱਛਦਾ ਹੈ, ਹੇ ਮਾਂ ਤੂੰ ਸਬਾਣੀ ਪਟਰਾਣੀ ਹੈ ਕਿ ਸਰੀਤਾ ਨਾ ਗੋਲੀ ਹੈ। ਤੂੰ ਦੱਸ ਮੈਨੂੰ ਬੋਲੀ ਆ ਕਿ ਰਾਣੀ ਆ? ਤਾਂ ਮਾਤਾ ਨੇ ਕਿਹਾ ਸਾਵਾਣੀ ਹਾਂ ਜਨਮ ਦੀ। ਹੇ ਪੁੱਤਰ, ਮੈਂ ਤੇਰੇ ਜਨਮ ਤੋਂ ਪਟਰਾਣੀ ਕਹਾਈ ਹੈ, ਜਨਮ ਤੋਂ ਲਾ ਕੇ ਮੈਂ ਰਾਜ ਦੀ ਪੁੱਤਰੀ ਹੈ, ਤੇ ਤੇਰੇ ਜਨਮ ਤੋਂ ਮੇਰਾ ਨਾਮ ਪਟਰਾਣੀ ਪੈ ਗਿਆ ਹੈ, ਤੇ ਨਾਮ ਨਾ ਭਗਤੀ ਕਰ। ਮੈਂ ਮਹਾਰਾਜ ਦਾ ਨਾਮ ਨਹੀਂ ਜਪਿਆ, ਵਾਹਿਗੁਰੂ ਦੀ ਕੀਰਤਨ ਭਗਤੀ ਨਹੀਂ ਕੀਤੀ, ਤੇ ਨਿਸ਼ਕਾਮ ਕਰਮ ਨਿਦਰਣ ਕੀਤੇ, ਇਸ ਕਰਕੇ ਮੈਂ ਹੀਣੀ, ਅੱਜ ਗੋਲੀਆਂ ਤੋਂ ਵੀ ਭੈੜੀ ਪੈ ਰਹੀ ਹੈ। ਉਸ ਵੇਲੇ ਫਿਰ ਪ੍ਰਹੁਣ ਪੁੱਛਿਆ ਕਿ ਮਾਤਾ, ਇਹ ਦੱਸ ਕਿਸ ਉਦਮ ਤੇ ਰਾਜ ਮਿਲੇ? ਸ਼ਤਰੂ ਤੇ ਸਭ ਹੋਵਨ ਮੀਤਾ, ਦੁਸ਼ਮਣ ਜਿਹੜੇ ਮੇਰੇ ਨਾਲ ਦੁਸ਼ਮਣੀ ਕਰਦੇ ਮਤੇਈ ਆਦਿਕ, ਉਹ ਮਿੱਤਰ ਬਣ ਜਾਣ, ਕਿਹੜੇ ਉਦਮ ਨਾਲ ਮੈਨੂੰ ਰਾਜ ਗੱਦੀ ਮਿਲ ਸਕਦੀ ਹੈ? ਉਸ ਵੇਲੇ ਸੁਚੱਜੀ ਮਾਂ ਮਾਸਟਰ ਹੁੰਦੀ ਹੈ ਪਹਿਲਾਂ ਸਾਧ ਸੰਗਤ ਜੀ ਬੱਚਿਆਂ ਦੇ, ਜਿਨ੍ਹਾਂ ਦੇ ਬੱਚੀ ਬੱਚਿਆਂ ਨੂੰ ਮਾਵਾਂ ਸਿੱਖਿਆ ਚੰਗੀ ਦਿੰਦੀਆਂ ਹੈ, ਉਹ ਬੱਚੇ ਬੱਚੀਆਂ ਵੀ ਗਾਹਾਂ ਲਾਇਕ ਬਣ ਜਾਂਦੇ ਹੈ। ਸੋ ਫਰਮਾਉਂਦੇ ਹਨ,
ਮਿਲਿਆ ਹਰ ਨਿਸੰਗ।
ਉਸ ਵਕਤ ਸਾਧ ਸੰਗਤ ਜੀ ਮਾਂ ਨੇ ਕਿਹਾ, ਹੇ ਪੁੱਤਰ, ਪਰਮੇਸ਼ਰ ਰਾਧੀਏ ਜਿੱਦ ਹੋਈਏ ਪਤ ਪਨੀਤਾ, ਵਾਹਿਗੁਰੂ ਨੂੰ ਅਰਾਧਨਾ ਕਰ, ਜਿਸ ਕਰਕੇ ਪਾਪੀ ਪਵਿੱਤਰ ਹੋ ਜਾਂਦੇ ਹੈ। ਉਸ ਵੇਲੇ ਸਾਧ ਸੰਗਤ ਜੀ ਧਰੂਮ ਭਗਤ ਬਾਹਰ ਚੱਲਿਆ ਕਰਨ, ਤਾਂ ਮਨ ਵਿੱਚ ਉਸ ਵੇਲੇ ਮਨ ਬੈਰਾਗੀ ਹੋਏ ਅਤੀਤਾ, ਧਰੂ ਤਪ ਕਰਨ ਵਾਸਤੇ ਚੱਲਿਆ, ਤੇ ਉਸ ਵੇਲੇ ਨਾਰਦ ਮੁਨੀ ਰਸਤੇ ਚ ਮਿਲਿਆ। ਨਾਰਦ ਕਹਿਣ ਲੱਗਾ, ਮਾਵਾਂ ਕਈ ਵਾਰੀ ਮਤੇਈਆਂ ਝਿੜਕ ਦਿੰਦੀਆਂ, ਤੂੰ ਜਿਹੜਾ ਤੈਨੂੰ ਹਿੱਸਾ ਦੇਵੇ ਉਹਦੇ ਤੇ ਸੁਖ ਮਾਣ, ਬਾਹਰ ਨਾ ਜਾ। ਬਾਹਰ ਬਹੁਤ ਸਾਰੇ ਵਿਸ਼ਨ ਪੁਰਾਣ ਚ ਬੜਾ ਪ੍ਰਸੰਗ ਇਹਦਾ ਲਿਖਿਆ ਹੋਇਆ, ਬਾਹਰ ਬਹੁਤ ਸਾਰੇ ਰਾਕਸ਼ ਹਨਗੇ, ਦੈਂਤ ਹਨਗੇ, ਉਹ ਤੈਨੂੰ ਦੁੱਖ ਦੇਣਗੇ। ਇਹ ਸੁਣ ਕੇ ਕਹਿਣ ਲੱਗਾ, ਹੇ ਰਿਖੀ, ਮੈਨੂੰ ਬੜਾ ਭਰੋਸਾ ਸੀ ਕਿ ਤੂੰ ਬ੍ਰਹਮਾ ਦਾ ਪੁੱਤਰ ਹੈ, ਮੈਨੂੰ ਉਪਦੇਸ਼ ਦੇਵੇਂਗਾ, ਤੇ ਮੈਨੂੰ ਤੂੰ ਮੋੜਨਾ, ਮੈਂ ਤਾਂ ਨਹੀਂ ਮੋੜਨਾ, ਮੈਂ ਤਾਂ ਹੁਣ ਤਪ ਜ਼ਰੂਰ ਕਰੂੰ, ਪਰਮੇਸ਼ਵਰ ਦੇ ਦਰਸ਼ਨ ਜ਼ਰੂਰ ਕਰਨੇ ਹੈ। ਸੁਣ ਕੇ ਨਾਰਦ ਨੂੰ ਪੱਕਾ ਨਿਸ਼ਚਾ, ਉਸ ਵੇਲੇ ਨਾਰਦ ਮੁਨ ਉਪਦੇਸ਼ਿਆ, ਨਾਮ ਨਿਧਾਨ ਅਮੇਵ ਰਸ ਪੀਤਾ। ਨਾਰਦ ਮੁਨੀ ਨੂੰ ਉਸ ਵੇਲੇ ਵਾਸਦੇਵ ਦੇ ਨਾਮ ਦਾ ਮੰਤਰ ਦਿੱਤਾ, ਇਹ ਐਸਾ ਜਪਣ ਲੱਗਾ। ਫਿਰ ਸਾਧ ਸਿੰਘ ਜੀ ਪੰਜਾਂ ਮਹੀਨਿਆਂ ਦੇ ਵਿੱਚ ਪਰਮੇਸ਼ਵਰ ਦਾ ਜਾਪ ਕਰਦਿਆਂ, ਪਹਿਲਾਂ ਇੱਕ ਮਹੀਨਾ ਪੱਤਰ ਖਾਂਦਾ ਰਿਹਾ, ਫਿਰ ਦੂਏ ਪੱਤਰ ਸੁੱਕੇ ਪੱਤਰੇ ਖਾਣ ਲੱਗ ਗਿਆ, ਤੀਜੇ ਮਹੀਨੇ ਚੌਥੇ ਦਿਨ ਖਾਣ ਲੱਗ ਗਿਆ, ਅਤੇ ਚੌਥੇ ਮਹੀਨੇ ਚ ਸਾਧ ਸੰਗਤ ਜੀ ਇਸ ਪ੍ਰਕਾਰ ਇਹ ਅੱਠੀ ਦਿਨ ਖਾਣ ਲੱਗ ਗਿਆ, ਪੰਜਵੇਂ ਮਹੀਨੇ ਚ ਨਿਰਾਹਾਰੀ ਹੋ ਗਿਆ, ਤੇ ਹਰ ਵਕਤ ਨਾਮ ਦੇ ਆਸਰੇ ਹੋ ਗਿਆ। ਇਉਂ ਪੰਜਵੇਂ ਮਹੀਨੇ ਵਿੱਚ ਧਰੂਣ ਬੱਚੇ ਦੇ ਤਾਈ ਸੱਚੇ ਪਾਤਸ਼ਾਹ ਨੇ ਪੰਜਾਂ ਵਰਿਆਂ ਦੇ ਧਰੂਣ ਨੂੰ ਪੰਜ ਵਰਗੋ ਅਨਾਥ ਧਰੂਣ ਵਾਰਕ ਹਰ ਸਿਮਰਤ ਅਮਰ ਅਟਾਰੇ, ਇਹਨੂੰ ਅਟਲ ਪਦਵੀ ਦਿੱਤੀ, 36,000 ਵੜਾ ਮੁਲਕ ਦਾ ਰਾਜ ਕੀਤਾ, ਪਿੱਛੋਂ ਰਾਜੇ ਸੱਦਿਆ, ਅਬ ਚਲ ਰਾਜ ਕਰੋ ਨਹੀਂ ਨੀਤਾ, ਗੁਰਮੁਖ ਹਾਰ ਚਲੇ ਜਗ ਜੀਤਾ। ਇਸ ਪ੍ਰਕਾਰ 36,000 ਵਾਲਾ ਰਾਜ ਕੀਤਾ। ਜਿਹੜਾ ਇਹਦਾ ਮਤੇਈ ਦਾ ਪੁੱਤ ਉੱਤਮ ਸੀ, ਉਹ ਜੱਛਾਂ ਦੇ ਨਾਲ ਲੜਾਈ ਕਰਦਾ ਹੋਇਆ ਉਧਰ ਹੀ ਜੱਛਾਂ ਤੋਂ ਮਾਰਿਆ ਗਿਆ ਸੀ, ਤੇ ਜਿਹੜੀ ਮਾਂ ਸੀ ਮਤੇਈ ਭਾਲਣ ਗਈ ਸੁਰੁਚੀ, ਉਹ ਦਾਵਾ ਡੋਂ ਅਗਨੀ ਲੱਗੀ ਹੋਈ ਸੀ ਜੰਗਲ ਨੂੰ, ਉੱਥੇ ਸੜਕੀ ਮਰ ਗਈ ਸੀ। ਕਿਉਂ ਬਿਨਾਂ ਦੁਸ਼ਮਣਾਂ ਤੋਂ ਹੋ ਕੇ ਧਰੂਣ 36,000 ਵਾਲਾ ਮੁਲਕ ਦਾ ਰਾਜ ਕੀਤਾ। ਫਿਰ ਸੰਦੇਹਾ ਬਕੁੰਠ ਦੇ ਦਰਵਾਜ਼ੇ ਅੱਗੇ ਜਾ ਕੇ ਇਸ ਹੋਇਆ, ਧਰੂ ਅਟਲ ਅੱਜ ਹੁਣ ਟਰਿਓ, ਇਹ ਬਖਸ਼ਿਸ਼ ਹੋਈ ਧਰੂ ਦੇ ਤਾਈ
ਤੇਰਿਆਂ।
ਇਸ ਪ੍ਰਕਾਰ ਹਰੀ ਭਾਈ ਨਿਸ਼ੰਕ ਸ਼ੰਕਾ ਤੋਂ ਰਹਿ ਤੋ ਕੇ ਧਰੂ ਭਗਤ ਨੂੰ ਮਹਾਰਾਜ ਮਿਲੇ, ਜੋ ਦਰਸ਼ਨ ਦਿੱਤੇ, ਧਰੂ ਬੱਚਾ ਸੀ, ਉਸਤ ਕਰਨੀ ਨਾ ਆਵੇ, ਦੇਖੀ ਜਾਵੇ ਚਿਹਰੇ ਵੱਲ। ਉਸ ਵੇਲੇ ਮਹਾਰਾਜ ਸੰਖੇ ਦੇ ਮੂੰਹ ਨੂੰ ਲਾਤਾ ਪੰਚਮੁਖ ਨਾਦ, ਫਿਰ ਸਾਰੇ ਵਿਦਿਆ ਸਾਰੀਆਂ ਫੁਰਿਆਈਆਂ ਅਸਤੋਤਰ, ਐਸੇ ਸਤੋਤਰ ਕੀਤੇ ਮਹਾਰਾਜ, ਬੜੇ ਪ੍ਰਸੰਨ ਹੋ ਕੇ ਧਰੂ ਨੂੰ ਛਾਤੀ ਨਾਲ ਲਾ ਲਿਆ, ਤੇ ਰਾਜੇ ਨੂੰ ਫਿਰ ਪਿੱਛੋਂ ਬੁਲਾ ਕੇ ਆ ਕੇ ਕਿ ਧਨ ਸਾਡੀ ਕੋਲ ਹੋ ਗਈ, ਤੇ ਇਹਨੂੰ ਰਾਜ ਬਖਸ਼ ਕੇ ਆਪ ਤਪ ਕਰਨ ਚਲਿਆ ਗਿਆ। ਉਤਾਨ ਪਾਦ ਰਾਜਾ ਇਹਦਾ ਪਿਤਾ ਸੀ ਜਿਹੜਾ,
ਤੇਰਿਆਂ ਸੰਤਾਂ ਜਾਚੋਂ ਚਰਨ ਰੇ।
ਹੇ ਮਹਾਰਾਜ, ਤੇਰੇ ਸੰਤ ਭਗਤ ਹਨ, ਉਹਨਾਂ ਦੇ ਚਰਨਾਂ ਦੀ ਧੂੜ ਜਾਚੀਏ ਮੰਗੀਏ, ਇਹ ਗੁਰਮੁਖੋ ਸਾਡੇ ਅੰਦਰ ਪਿਆਰ ਹੋਣਾ ਚਾਹੀਦਾ ਹੈ।
ਲੈ ਮਸਤਕ ਲਾਭ ਕਰ ਕਿਰਪਾ ਦੇ
ਮਹਾਰਾਜ, ਅਸੀਂ ਲੈ ਕੇ ਮੱਥੇ ਤੇ ਲਾਈਏ, ਜੇ ਕਿਰਪਾ ਕਰਕੇ ਸਾਨੂੰ ਦੇਣਾ ਕਰੋ ਸਾਧ ਸੰਗਤ ਦੀ ਧੂੜ।
ਰਹਾਉ ਗਨ ਕਾ ਉਧਰੀ ਹਰ ਕਹਿ ਤੂੰ।
ਦੇਖ ਲਓ ਜਿਹੜੀ ਬੇਸਵਾ ਸੀ, ਬੇਸਵਾ ਸਾਧ ਸੰਗਤ ਤਿੰਨ ਹੋਈਆਂ, ਇੱਕ ਪੰਡਰਪੁਰ ਚ ਬੇਸਵਾ ਹੋਈ ਹੈ, ਅਤੇ ਇੱਕ ਜਨਕਪੁਰੀ ਚ ਬੇਸਵਾ ਹੋਈ ਹੈ, ਇੱਕ ਬੇਸਵਾ ਬਲਕਿ ਬਿੱਲ ਮੰਗਲ ਵੇਲੇ ਇਹ ਹੋਈ ਹੈ, ਚੌਥੀ ਬੇਸਵਾ ਇਹ ਸੀ ਇਹ, ਜਿਸ ਦੀ ਬਾਬਤ ਭਾਈ ਗੁਰਦਾਸ ਸਾਹਿਬ ਜੀ ਹੁਣ ਲਿਖਦੇ ਹਨ,
ਗਨਕਾ ਉਧਰੀ ਹਰ ਕਹਿ ਤੂੰ।
ਗਨਕਾ ਪਾਪਣ ਹੋਏ ਕੇ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨਚਾ ਗਨਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ ਹੱਥੋਂ ਦਿੱਤੋ ਉਸ ਨੂੰ ਤੋਤਾ, ਲਿਵ ਲਾਗੀ ਤੇ ਤੋਤਿਓ ਨਿਤ ਪੜਾਵੇ ਕਰੇ ਅਸੋਤਾ। ਇਸ ਪ੍ਰਕਾਰ ਸਾਧ ਸੰਗਤ ਜੀ ਸੌਣ ਤੋਂ ਰਹਿ ਧੋ ਕੇ, ਵਰਖਾ ਬੜੀ ਭਾਰੀ ਪੈ ਰਹੀ ਸੀ, ਮਹਾਂਪੁਰਖ ਆਏ, ਵਰਖਾ ਕਹਿਣ ਪੈਂਦੀ ਹੈ, ਲੀੜੇ ਭਿੱਜੇ, ਸਿਆਲ ਦੀ ਰੁੱਤ ਹੈ, ਪੁੱਛਿਆ ਵੀ ਕੋਈ ਕਿਸੇ ਭਗਤ ਦਾ ਘਰ ਹੋਵੇ ਤੇ ਅਸੀਂ ਆਪਦੇ ਲੀੜੇ ਜਿਹੜੇ ਹੈ ਇਹਨਾਂ ਨੂੰ ਵੀ ਸੁਕਾ ਲਈਏ ਤੇ ਆਰਾਮ ਕਰੀਏ। ਮਸ਼ਕਰੇ ਆਦਮੀ ਸੱਥ ਚ ਬੈਠੇ ਸੀ, ਉਹਨਾਂ ਨੇ ਸਾਧ ਨੂੰ ਮਸ਼ਕਰੀ ਕੀਤੀ, ਕਹਿੰਦੇ ਆਹ ਭਗਤਣੀ ਦਾ ਘਰ ਹੈ, ਇਹਦੇ ਜਾ ਰਹੋ। ਬੇਸਵਾ ਦੇ ਬੂਹੇ ਅੱਗੇ ਜਦ ਸੰਤ ਆਏ, ਵੇਖਿਆ ਉਹਦਾ ਠਾਠ ਵਾਟ ਹੀ ਹੋਰ ਤਰ੍ਹਾਂ ਦਾ, ਉਸੇ ਵਾਰ ਇੱਕ ਪੈਰ ਦੇਹੜੀ ਦੇ ਅੰਦਰ ਆ, ਇੱਕ ਬਾਹਰ ਆ, ਉਸੇ ਬਾਹਰ ਨਿਕਲਣ ਲੱਗੇ। ਉਸ ਵੇਲੇ ਬੇਸਵਾ ਨੇ ਜੋ ਦਰਸ਼ਨ ਕੀਤੇ ਇਹਦੇ ਪਾਪ ਪਿਛਲੇ ਕੰਬ ਗਏ ਤੇ ਸੰਤਾਂ ਦੇ ਚਰਨੀ ਆ ਪਈ, ਕਹਿਣ ਲੱਗੀ ਮਹਾਰਾਜ ਮੇਰੇ ਕੋਲ ਤਾਂ ਪਾਪੀ ਆਦਮੀ ਆਉਂਦੇ ਹੈ, ਤੁਸੀਂ ਸੁਤੇ ਸਿੱਧੇ ਇੱਥੇ ਮੇਰੇ ਬੂਹੇ ਚ ਆ ਖੜੇ ਹੋ, ਹੁਣ ਮੇਰੀ ਕਲਿਆਣ ਕਰੋ। ਕਹਿਣ ਲੱਗੇ ਸੰਤ ਹੈ ਬੇਸਵਾ, ਅਸੀਂ ਤੇਰੇ ਪਾਸ ਰਾਤ ਨਹੀਂ ਰਹਿ ਸਕਦੇ, ਤੂੰ ਆ ਸਾਡਾ ਤੋਤਾ ਪੜਾਇਆ ਹੋਇਆ ਰਾਮ ਨਾਮ, ਇਹਨੂੰ ਇਸ਼ਨਾਨ ਕਰਾਇਆ ਕਰ ਤੇ ਪਿਛਲਾ ਪੇਸ਼ਾ ਸਾਰਾ ਛੱਡ ਦੇ, ਅੱਗੇ ਵਾਸਤੇ ਪਰਮੇਸ਼ਰ ਦਾ ਭਜਨ ਕਰਿਆ ਕਰ, ਤੋਤੇ ਦੀ ਸੰਗਤ ਕਰਕੇ ਤੇਰਾ ਉਧਾਰ। ਇਹ ਸੁਣ ਕੇ ਮਹਾਂਪੁਰਖ ਦੁਰਮਤ ਦੇਖੋ ਦੀ ਖੋਟੀ ਮਾਰ ਦੇ ਕੇ ਦਿਆਲੂ ਹੋ ਗਏ, ਹੱਥੋਂ ਜਿਹੜਾ ਪੜਿਆ ਹੋਇਆ ਤੋਤਾ ਸੀ ਉਹ ਦੇ ਦਿੱਤਾ। ਸਾਧ ਸੰਗਤ ਜੀ ਉਹ ਬੇਸਵਾ ਦੇ ਮਹਾਰਾਜ ਦੀ ਕਿਰਪਾ ਕਰਕੇ ਲਿਵ ਲਾ ਗਈ ਤੋਤੇ ਹੋ, ਤੋਤੇ ਤੋਂ ਰਾਮ ਨਾਮ ਪੜਾਉਂਦੀ ਦੀ, ਤੜਕੇ ਇਸ਼ਨਾਨ ਆਪ ਕਰਿਆ ਕਰੇ, ਤੋਤੇ ਦਾ ਇਸ਼ਨਾਨ ਕਰਾਇਆ ਕਰੇ, ਇਹਦੀ ਲਿਵ ਲੱਗ ਗਈ ਤੋਤੇ ਦੇ ਨਾਲ। ਇਸ ਪ੍ਰਕਾਰ ਦੁਰਮਤ ਪਾਪ ਕਲੇਵਰ ਧੋਤਾ, ਜਿਹੜਾ ਸਾਧ ਸਿੰਘ ਜੀ ਖੋਟੀ ਮੱਤ ਸੀ ਉਹ ਵੀ ਬੇਸਵਾ ਦਾ ਪੇਸ਼ਾ ਵੀ ਛੱਡਤਾ, ਖੋਟੀ ਮੱਤ ਵੀ ਛੱਡਤੀ, ਜਿਹੜਾ ਪਾਪ ਕੀਤਾ ਸੀ ਪਿਛਲੇ ਜਨਮ ਤੋਂ ਲਾ ਕੇ ਉਹ ਕਲੇਵਰ ਸਰੀਰ ਵੀ ਭਜਨ ਦੇ ਨਾਲ ਧੋਤਾ ਗਿਆ, ਸਾਫ਼ ਹੋ ਗਿਆ ਇਸਦਾ। ਗਈ ਬਕੁੰਠ ਬਾਣਚਰ ਨਰਕੇ ਵਿਚਣਾ ਖਾਧੋ ਸਗੋਤਾ। ਇਹ ਬੇਸਵਾ ਦਾ ਪੇਸ਼ਾ ਛੱਡ ਕੇ ਜਦੋਂ ਤੋਤੇ ਨਾਲ ਪਰਮੇਸ਼ਰ ਦੇ ਸਿਮਰਨ ਜੁੜ ਗਈ, ਇਹ ਬਵਾਨ ਚੜ ਕੇ ਚਲੀ ਗਈ ਸਾਧ ਸੰਗਤ ਜੀ, ਨਰਕ ਚ ਗੋਤਾ ਨਹੀਂ ਸੀ ਖਾਧਾ। ਇੱਕ ਬੇਸਵਾ ਪਿੰਗਲਾ ਬੇਸਵਾ ਸੀ ਜੋ ਜਨਕ ਤੇ ਮੋਹਤ ਸੀ, ਉਹ ਨੌ ਮੁਨੀਆਂ ਦੀ ਇਕਾਦਸ਼ ਪੁਸਤਕ ਕਥਾ ਆਉਂਦੀ, ਉਹਨਾਂ ਦੇ ਨਾਲ ਮਿਲ ਕੇ ਨਿਹਾਲ ਹੋਈ ਸੀ। ਇੱਕ ਬੇਸਵਾ ਬਿਲ ਮੰਗਲ ਵੇਲੇ ਜਿਹੜਾ ਸੂਰਦਾਸ ਮਗਰੋਂ ਹੋਇਆ ਉਹਦੇ ਵੇਲੇ ਬੇਸਵਾ ਸੀ, ਉਹ ਵੀ ਤਪ ਕਰਕੇ ਜਦੋਂ ਬਿਲ ਮੰਗਲ ਨੂੰ ਮਰੋੜ ਲੱਗੇ ਉਦੋਂ ਭਗਵਾਨ ਨੇ ਦਰਸ਼ਨ ਦੇ ਕੇ ਇਸ ਦੇ ਤਾਂ ਰਾਜ਼ੀ ਕੀਤਾ ਸੀ ਤੇ ਆਪ ਸੂਰਮੇ ਬਣ ਕੇ ਬਹਿ ਗਏ ਤੇ ਦਰਸ਼ਨ ਇਹਨੂੰ ਦਿੱਤਾ ਸੀ। ਉਸ ਵੇਲੇ ਸਾਧ ਸੰਗਤ ਜੀ ਇਹ ਬੇਸਵਾ ਨੇ ਕਿਹਾ ਮੇਰੇ ਤੇ ਵੀ ਨਿਹਾਲ ਕਰ। ਫਿਰ ਉਸ ਵੇਲੇ ਸੂਰਦਾਸ ਨੇ ਬੇਨਤੀ ਕੀਤੀ ਤੇ ਇਹਦੇ ਬੇਨਤੀ ਕਰਨ ਤੋਂ ਇਸ ਬੇਸਵਾ ਨੇ ਵੀ ਬੇਸਵਾ ਦਾ ਉਧਾਰ ਕਰਤਾ ਸੀ। ਇਸ ਪ੍ਰਕਾਰ ਇਹ ਪ੍ਰਸੰਗ ਆਉਂਦਾ ਭਗਤ ਮਾਲਾ ਵਿੱਚ। ਇਸੇ ਪ੍ਰਕਾਰ ਹੋਰ ਬੇਸਵਾ ਜਿਹੜੀ ਸੀ ਪਿੰਗਲਾ ਨਵੇਂ ਬੇਸਵਾ ਜਿਹੜੀ ਸੀ ਉਹ ਜਨਕ ਦੇ ਨਾਲ ਰਿਖੀਆਂ ਤੋਂ ਉਪਦੇਸ਼ ਲੈ ਕੇ ਨਿਹਾਲ ਹੋ ਗਈ ਸੀ।
ਗਨਕਾ ਉਧਰੀ ਹਰ ਕਹੈ ਤੂਤ,
ਇਸੇ ਪ੍ਰਕਾਰ ਗਨਕਾ ਹਰੀ ਦੇ ਨਾਂ ਨੂੰ ਤੋਤੇ ਤੋਂ ਕਹਾਉਂਦੀ ਕਹਾਉਂਦੀ ਉਹ ਜਿਹੜਾ ਖੋਟੀ ਮੱਤ ਸੀ ਛੱਡਤੀ ਬੇਸਵਾ ਦਾ ਪੇਸ਼ਾ ਤੇ ਪਾਪ ਦੇ ਜਿਹੜੇ ਸਰੀਰ ਦੇ ਪਾਪ ਸੀ ਉਹ ਤੋਤੇ ਨਾਮ ਨੇ। ਇਸ ਪ੍ਰਕਾਰ ਉਧਰ ਗੀ ਮਹਾਰਾਜ ਦਾ ਭਜਨ ਕਰਕੇ
ਗਜ ਇੰਦਰ ਤੇ ਆਇਓ ਹਰ ਕੀ
ਹੋਰ ਸੁਣੋ, ਗਜ ਇੰਦਰ ਤੇ ਆਇਓ, ਹਾਥੀ ਸੀ ਐਰਾਵਤ ਆ ਪਟਨੇ ਸਾਹਿਬ ਦੇ ਕੋਲੇ ਪਾਸ ਜਿਹੜਾ ਹਰੀਹਰ ਖੇਤਰ ਹੈ ਜਿੱਥੇ ਸਾਰੀਆਂ ਨਦੀਆਂ 72 ਨਦੀਆਂ ਰਲ ਕੇ ਚੱਲ ਰਹੀਆਂ ਉੱਥੇ ਸਾਧ ਸੰਗਤ ਜੀ ਹਾਥੀ ਰਹਿੰਦਾ ਸੀ। ਇਹ ਪਿਛਲੇ ਜਨਮ ਚ ਗੰਧਰਵ ਦਾ ਪੁੱਤਰ ਸੀ, ਇੱਕ ਇਹਦਾ ਹੋਰ ਭਾਈ ਸੀ। ਉਹ ਗੰਧਰਵ ਨੇ ਜਦੋਂ ਚੜਾਈ ਕੀਤੀ ਜਿਹੜਾ ਪਿਓ ਦਾ ਧਨ ਸੀ ਸਾਰਾ ਇਸੇ ਨੇ ਸਾਂਭ ਲਿਆ ਅਤੇ ਛੋਟੇ ਭਾਈ ਨੂੰ ਕੁਛ ਵੀ ਨਾ ਦਿੱਤਾ। ਨਾਂ ਦੇਣ ਤੋਂ ਇਹ ਗੰਧਰਵ ਦੇ ਪੁੱਤਰ ਹੋਣੇ ਕਰਕੇ ਵਾਕ ਸਿੱਧੀ ਸੀ ਇਹਨਾਂ ਦੀ। ਇਹ ਛੋਟੇ ਭਰਾ ਨੂੰ ਮੰਗਿਆ ਕਿ ਮੈਨੂੰ ਵੀ ਧਨ ਦਾ ਹਿੱਸਾ ਦੇ, ਇਹ ਕਹਿੰਦਾ ਤੈਨੂੰ ਨੀ ਕੁਝ ਦੇਣਾ। ਇਹ ਫਿਰ ਕਹਿਣ ਲੱਗਾ ਚੰਗਾ ਹਾਥੀ ਦੀ ਜੂਨ ਪਾਓ ਧਨ ਨਾ ਵਰਤ ਸਕੇ। ਇਹ ਕਹਿਣ ਲੱਗਾ ਚੰਗਾ ਤੂੰ ਫਿਰ ਤੰਦੂਆ ਬਣ, ਇਹਦਾ ਵੀ ਵਚਨ ਪੂਰਾ ਹੋ ਗਿਆ। ਇਹਦਾ ਵੀ ਵਚਨ ਪੂਰਾ ਹੋਣ ਤੋਂ ਉਹ ਕਹਿੰਦਾ ਚੰਗਾ ਤੈਨੂੰ ਪਕੜੂ ਤੰਦੂਆ ਬਣ ਕੇ ਵੀ। ਇਹ ਫਿਰ ਹਰੀਹਰ ਖੇਤਰ ਚ ਦੋਵੇਂ ਉਹ ਬਣ ਚ ਰਹਿਣ ਲੱਗ ਗਿਆ, ਇਹ ਰਹਿਣ ਲੱਗ ਗਏ। ਪ੍ਰਸੰਗ ਭਗਤ ਮਾਲਾ ਚ ਇਹਨਾਂ ਦਾ ਹੈ। ਦੂਜਾ ਚੰਦਰਕ ਮੁਨੀ ਦਾ ਇਸ ਪ੍ਰਕਾਰ ਪ੍ਰਸੰਗ ਭਗਤ ਮਾਲਾ ਚ ਆਉਂਦਾ ਹੈ। ਚੰਦਰਕ ਮੁਨੀ ਇੱਥੇ ਹਰੀਹਰ ਖੇਤਰ ਦੇ ਉੱਤੇ ਬੈਠਾ ਤਪ ਕਰਦਾ ਸੀ। ਤਪ ਕਰਦੇ ਦੇ ਪਾਸ ਇੱਕ ਰਾਜਾ ਬੜਾ ਹੰਕਾਰ ਦੇ ਨਾਲ ਸਾਧ ਸੰਗਤ ਜੀ ਹਾਥੀ ਦੇ ਉੱਤੇ ਚੜਿਆ ਹੋਇਆ, ਰਿਖੀ ਦੀਆਂ ਥੋੜੀਆਂ ਬੇਲਾਂ ਲਾਈਆਂ ਸੀ ਤੂੰਬੇ ਤਾਂਬੇ ਦੇ, ਉਹ ਬੇਲਾਂ ਨੂੰ ਮਿੱਧਾ ਹੋਇਆ ਹਾਥੀ ਲੈ ਕੇ ਦਰਿਆ ਦੇ ਕਿਨਾਰੇ ਤੇ ਆ ਗਿਆ। ਰਿਖੀ ਕਹਿਣ ਲੱਗਾ ਬਈ ਤੈਂ ਇਹ ਕੀ ਕੀਤਾ ਹੈ, ਹਾਥੀ ਤੋਂ ਮੇਰੀਆਂ ਬੇਲਾਂ ਤੂੰਬੇ ਤੁੜਾ ਤੇ ਹੈ ਤੇ ਭੰਨ ਤੇ ਹੈ ਪੈਰਾਂ ਨਾਲ। ਕਹਿਣ ਲੱਗਾ ਕੀ ਹੋ ਗਿਆ ਸਾਧਾ ਤੂੰ ਮਾਣ ਕਰਦਾ ਹੈ। ਕਹਿੰਦਾ ਚੰਗਾ ਹਾਥੀ ਦੀ ਜੂਨ ਪ੍ਰਾਪਤ ਹੋ। ਚੰਦਰਕ ਮੁਨੀ ਨੇ ਸ਼ਰਾਫ ਦੇ ਦਿੱਤਾ, ਜੋ ਸ਼ਰਾਫ ਦਿੱਤਾ ਉਹ ਰਾਜਾ ਮਰ ਕੇ ਫਿਰ ਹਾਥੀ ਬਣਿਆ। ਦੂਸਰਾ ਉਹ ਜਿਹੜਾ ਉਹਦਾ ਭਰਾ ਸੀ ਉਹ ਰਿਖੀ ਨੂੰ ਸ਼ਰਾਪ ਸੁਣ ਕੇ ਵੀ ਮੇਰੇ ਭਰਾ ਨੂੰ ਸ਼ਰਾਪ ਦੇ ਦਿੱਤਾ। ਉਹ ਜਦੋਂ ਰਿਖੀ ਇਸ਼ਨਾਨ ਕਰਨ ਲੱਗਾ, ਚੁੱਭੀ ਮਾਰ ਕੇ ਰਿਖੀ ਦਾ ਪੈਰ ਉਹਨੇ ਪਕੜ ਲਿਆ। ਜਦੋਂ ਪੈਰ ਪਕੜ ਲਿਆ, ਰਿਖੀ ਕਹਿੰਦਾ ਗ੍ਰਾਹਗੀਰ ਗ੍ਰਾਹਗੀਰ ਤੰਦੂਆ ਹੈ। ਉਹ ਕਹਿੰਦਾ ਤੰਦੂਆ ਨਹੀਂ, ਮੈਂ ਰਾਜੇ ਦਾ ਭਰਾ ਹਾਂ, ਤਾਂ ਰਾਜੇ ਨੂੰ ਸ਼ਰਾਪ ਦਿੱਤਾ। ਕਹਿੰਦਾ ਜਾ ਤੰਦੂਆ ਬਣ। ਇਸ ਪ੍ਰਕਾਰ ਚੰਦਰਕੁਮੁਨੀ ਦੇ ਸ਼ਰਾਪ ਕਰਕੇ ਵੀ ਹੋਏ ਸੀ ਅਤੇ ਗੰਧਰਵ ਦੇ ਪੁੱਤਰ ਵੀ ਸਨ। ਇਹ ਫਿਰ ਜਿਹੜਾ ਸੀ ਹਾਥੀ ਬਣਿਆ ਹੋਇਆ, ਇੱਥੇ ਸਾਧ ਸੰਗਤ ਜੀ ਇਹ ਬਣ ਚ ਹੀ ਰਹਿੰਦਾ ਸੀ। ਬੜੇ ਪਰਿਵਾਰ ਦੇ ਸਹਿਤ ਹੋ ਗਿਆ। ਪਾਣੀ ਪੀਣ ਵਾਸਤੇ ਇੱਥੇ ਜਦੋਂ ਆਇਆ ਇੱਕ ਦਿਨ, ਪਾਣੀ ਪੀਂਦਾ ਪੀਂਦਾ ਵਿੱਚ ਨਹਾਉਣ ਲੱਗ ਗਿਆ। ਨਹਾਉਂਦਿਆਂ ਤੋਂ ਤੰਦੂਏ ਨੇ ਸਾਧ ਸੰਗਤ ਜੀ ਤਾਰਾਂ ਪਾਈਆਂ ਹੋਈਆਂ ਸੀ, ਉਹ ਪਕੜ ਲਿਆ। ਪਕੜ ਕਰਕੇ ਡੂੰਘੇ ਪਾਣੀ 'ਚ ਲੈ ਗਿਆ, ਜਿੱਥੇ ਹਾਥੀ ਦਾ ਕੋਈ ਜ਼ੋਰ ਨਾ ਚੱਲਿਆ। ਹਾਥੀ ਜਿਹੜਾ ਹੈ, ਦੇਖ ਲਓ ਜਿਹੜੇ ਤਮਾਸ਼ਾ ਕਰਨ ਵਾਲੇ ਲੋਕ ਆ, ਕਿੰਨੇ ਕੰਮ ਕਰਾ ਲੈਂਦੇ ਹਾਥੀਆਂ ਦੇ ਪਾਸੋਂ, ਹੋਰ ਜਾਨਵਰਾਂ ਤੋਂ ਵੀ ਕੰਮ ਕਰਾ ਲੈਂਦੇ ਹੈ। ਇਵੇਂ ਹਾਥੀ ਨੇ ਉਸ ਵੇਲੇ ਦੁਖੀ ਹੋਏ ਨੇ, ਹੋਰ ਤਾਂ ਕੋਈ ਵਾਹ ਨਾ ਚੱਲੀ। ਅੰਤਰਜਾਮੀ ਨੂੰ ਚੇਤੇ ਕੀਤਾ, ਪਰਾਬਾਣੀ ਦੇ ਨਾਲ ਮਹਾਰਾਜ ਨੂੰ ਚੇਤੇ ਕੀਤਾ ਕਿ ਹੇ ਮਹਾਰਾਜ, ਮੇਰੀ ਇਸ ਵੇਲੇ ਹੋਰ ਕੋਈ ਰੱਖਿਆ ਕਰਨ ਵਾਲੇ, ਤੁਸੀਂ ਰੱਖਿਆ ਕਰੋ। ਇਹ ਅਜਾਮਲ ਗਜ ਗਨਕਾ ਪਤਤ ਕਰੋ ਕੀਨੇ, ਤੇ ਉਤਰ ਪਾਰ ਪਰੇ ਰਾਮ ਨਾਮ ਲੀਨੇ। ਉਸ ਵੇਲੇ ਸਾਧ ਸੰਗਤ ਜੀ ਹਾਥੀ ਜਿਹੜਾ ਸੀ ਐਰਾ ਪਤ, ਤੰਦੂਏ ਨੇ ਤਾਰਾਂ ਨਾਲ ਖਿੱਚ ਕੇ ਵਿੱਚ ਲੈ ਗਿਆ ਪਾਣੀ ਦੇ, ਸਿਰਫ ਸੁੰਡ ਹੀ ਨੰਗਾ ਰਹਿ ਗਿਆ। ਉਹ ਸੁੰਡ ਦੇ ਨਾਲ ਇੱਕ ਕਬਲ ਤਰਿਆ ਫਿਰਦਾ ਸੀ ਪਾਣੀ ਤੇ, ਉਹ ਪੇਟ ਭੇਟਾ ਕੀਤਾ। ਜਿਸ ਵੇਲੇ ਭੇਟ ਕੀਤਾ, ਮਹਾਰਾਜ ਅੰਤਰਜਾਮੀ ਨੇ ਕਰ ਧਰੇ ਚੱਕਰ ਬੈਕੁੰਠ ਤੇ ਆਏ, ਗਾਇ ਹਸਤੀ ਕੇ ਪ੍ਰਾਣ ਉਵਾਰੀ ਲੇ, ਹੱਥ ਦੇ ਵਿੱਚ ਸੁਦਰਸ਼ਨ ਚੱਕਰ ਪਕੜ ਕੇ ਬੈਕੁੰਠ ਵਿੱਚੋਂ ਭਗਵਾਨ ਜੀ ਆਏ। ਆ ਕੇ ਸੁਦਰਸ਼ਨ ਚੱਕਰ ਦੇ ਮਾਰ ਕੇ ਜਿਹੜੀਆਂ ਤੰਦੂਰੀਆਂ ਤਾਰਾਂ ਸੀ ਉਹ ਕੱਟ ਕੇ ਹਾਥੀ ਦੀ ਰੱਖਿਆ ਕੀਤੀ। ਇਸ ਪ੍ਰਕਾਰ ਸਾਧ ਸੰਗਤ ਜੀ ਹਜ਼ੂਰ ਕਹਿੰਦੇ ਹਨ,
ਗਜ ਇੰਦਰ ਧਿਆਇਓ ਹਰ ਕੀਓ ਮੂਹ।
ਗਜ ਇੰਦਰ ਆਰਾ ਪਤ ਜੋ ਵੱਡਾ ਹਾਥੀ ਸੀ, ਉਸ ਮਹਾਰਾਜ ਨੂੰ ਪਰਾ ਬਾਣੀ ਨਾਲ ਦੁਖੀ ਹੋ ਕੇ ਧਿਆਇਆ ਸੀ, ਤੇ ਹਰੀ ਨੂੰ ਉਹਨੂੰ ਮੁਕਤ ਕਰਤਾ, ਉਹਦੇ ਬੰਧਨ ਤੋੜ ਦਿੱਤੇ। ਐਸੀ ਕਿਰਪਾ ਕੀਤੀ, ਗਜ ਕੋ ਤਰਾਸ ਮਿਟੋ ਸ਼ਿਨੂ ਹੂੰ ਮੈਂ ਜਬ ਹੀ ਰਾਮ ਬਖਾਨੋ, ਐਸਾ ਉਹ ਦਿਆਲੂ ਹੈ। ਜਿਵੇਂ ਸਾਧ ਸੰਗਤ ਜੀ ਹਿੰਦੁਸਤਾਨ ਜਿਹੜਾ ਹੈ, ਇਹ ਸਾਰਾ ਸਾਧ ਸੰਗਤ ਜੀ ਔਰੰਗਜ਼ੇਬ ਰੂਪ ਤੰਦੂਏ ਨੇ ਆਪਦੀਆਂ ਸ਼ਰ੍ਹਾਂ ਦੇ ਨਾਲ ਹਿੰਦੁਸਤਾਨ ਰੂਪੀ ਹਾਥੀ ਨੂੰ ਪਕੜ ਲਿਆ ਸੀ, ਤੇ ਮੁਲਕ ਸਾਰਾ ਦੁਖੀ ਹੋਇਆ ਸੀ। ਉਸ ਵੇਲੇ ਗੁਰੂ ਕਲਗੀਧਰ ਨੇ ਆਪਦੇ ਤੀਰਾਂ ਰੂਪੀ ਸੁਦਰਸ਼ਨ ਚੱਕਰ ਚਲਾ ਚਲਾ ਕੇ ਇਹਦੀਆਂ ਹਿੰਦੂਆਂ ਜਿਹੜੀਆਂ ਇਹ ਹਿੰਦ ਰੂਪੀ ਹਾਥੀ ਨੂੰ ਔਰੰਗਜ਼ੇਬ ਜਿਹੜਾ ਸ਼ਰ੍ਹਾਂ ਵਿੱਚ ਕੈਦ ਕਰੀ ਫਿਰਦਾ ਸੀ, ਉਹਦੀਆਂ ਸ਼ਰ੍ਹਾਂ ਦੀਆਂ ਤਾਰਾਂ ਤੋੜ ਕੇ ਆਜ਼ਾਦ ਕੀਤਾ। ਇਹ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦਾ ਉਪਕਾਰ ਹੈ। ਦੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜਗਤ ਗੁਰੂ ਜੀ ਤੁਜਾ ਸਲਾਮ ਕੀ ਫਿਰ ਜਵਾਨ ਹਿੰਦ ਮਾਹੇ, ਹਿੰਦੂਓ ਕੋ ਮਾਰਤੇ ਥੇ ਵੀਰ ਸ਼ਾਨ ਸ਼ਾਨ ਕੇ, ਮੰਦਿਰ ਗਰਾਏ ਕੇ ਮਸੀਤੇ ਬਣਵਾਏ ਦੀਨੀ, ਨੱਕ ਮੇ ਅਜਾਨ ਕੀਨੀ ਨੂੰ ਕੀ ਆਣ ਕੇ, ਅਤੇ ਹਿੰਦੂਆਂ ਕੇ ਬੱਚਿਆਂ ਤੋਂ ਕੋਈ ਕੋਈ ਮਾਰਥੇ ਤੇ ਔਰਤੋਂ ਲਗਏ ਸਭ ਸੁੰਦਰ ਪਛਾਣ ਕੇ, ਐਸੇ ਸ਼ੇਰ ਪਾਸ ਦੀ ਛੂਟਤੀ ਨਾ ਕੋਈ ਜਾਨ, ਜਿਉਣਾ ਤੀਰ ਛੂਟਤੇ ਗੋਬਿੰਦ ਸਿੰਘ ਜਵਾਨ ਕੇ। ਜੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨਾ ਤੀਰ ਵਿਖਾਉਂਦੇ ਨਾ ਸਰਬੰਸ ਵਾਰਦੇ, ਕਿਸੇ ਪ੍ਰਕਾਰ ਔਰੰਗਜ਼ੇਬ ਨੂੰ ਛੱਡਣਾ ਨਹੀਂ ਸੀ ਆਪਣਾ, ਬਲਕਿ ਜਫਰਨਾਮਾ ਲੈ ਕੇ ਅੰਤ ਨੂੰ ਸਮਾਪਤ ਕੀਤਾ ਇਹਦੇ ਤਾਂ। ਇਸ ਪ੍ਰਕਾਰ ਸਾਧ ਸੰਗਤ ਜੀ ਸਭ ਕੁਝ ਕੁਰਬਾਨ ਕਰਕੇ ਮਗਰੋਂ ਫਤਿਹ ਦੀ ਚਿੱਠੀ ਲਿਖੀ ਹੈ ਮਹਾਰਾਜ ਦੀਨੇ ਤੋਂ। ਇਸ ਪ੍ਰਕਾਰ ਮਹਾਰਾਜ ਮੁਲਕ ਦੀ ਰੱਖਿਆ ਕੀਤੀ ਹਾਥੀ ਦੀ, ਜਿਵੇਂ ਰੱਖਿਆ ਭਗਵਾਨ ਨੇ ਕੀਤੀ ਹੈ। ਇਵੇਂ ਮਨ ਦੀ ਰੱਖਿਆ ਕਰਨ ਵਾਲੇ ਅੰਤਰਜਾਮੀ ਹੈ, ਜਿਨ੍ਹਾਂ ਦੇ ਤਾਂ ਸਿਮਰਨ ਰੂਪੀ ਸੁਦਰਸ਼ਨ ਚੱਕਰ ਅੰਦਰ ਵਗਾ ਦਿੰਦੇ ਹੈ, ਉਹ ਮਨ ਹਾਥੀ ਦੀ ਰੱਖਿਆ ਕਰਦੇ ਆ, ਮੁਕਤ ਕਰ ਦਿੰਦੇ ਹਨ।
ਬਿਪਰ ਸੁਦਾਮੇ ਦਾਲਦ ਪੰਜ,
ਹੋਰ ਸੁਣੋ ਕਹਿੰਦੇ ਬਿਪਰ ਸੁਦਾਮੇ ਦਾਲਦ ਪੰਜ, ਬ੍ਰਾਹਮਣ ਸੀ ਨਾ ਸੁਦਾਮਾ, ਇਹਦੀ ਬਾਬਤ ਵੀ ਭਾਈ ਗੁਰਦਾਸ ਜੀ ਲਿਖਿਆ ਹੈ। ਬਿਪ ਸੁਦਾਮਾ ਦਾਲ ਦੀ ਬਾਲ ਸਿਖਾਈ ਮਿੱਤਰ ਸਦਾਏ, ਬ੍ਰਾਹਮਣ ਸੁਦਾਮਾ ਸੀ, ਇਹ ਦਲਿੱਦਰੇ ਨੂੰ ਬੜਾ ਗਰਸਿਆ ਸੀ, ਬਾਲਕਪਣੇ ਦਾ ਮਿੱਤਰ ਇਹ ਕਹਾਉਂਦਾ ਸੀ। ਕ੍ਰਿਸ਼ਨ ਭਗਵਾਨ ਦੇ ਨਾਲ ਸੰਦੀਪਨ ਗੁਰੂ ਦੇ ਕੋਲੇ ਪੜ੍ਹਦੇ ਰਹੇ ਸੀ। ਉੱਥੇ ਕ੍ਰਿਸ਼ਨ ਭਗਵਾਨ ਜੀ ਤੇ ਇਹ ਲੱਕੜਾਂ ਚੁਗਣ ਵਾਸਤੇ ਜਦੋਂ ਬਣ ਚ ਗਏ, ਤੇ ਉਸ ਦਿਨ ਕੁਝ ਪਾਲਾ ਪੈਂਦਾ ਸੀ, ਇਹਨ ਸੱਤੂ ਮੂੰਹ ਚ ਪਾ ਕੇ ਤੇ ਆਪਣਾ ਮੂੰਹ ਲੁਕੋ ਲਿਆ ਵੀ ਦੋਵਾਂ ਮੁੰਡਿਆਂ ਨੂੰ ਪਤਾ ਨਾ ਲੱਗੇ। ਜੋ ਕ੍ਰਿਸ਼ਨ ਜੀ ਨੇ ਮੂੰਹ ਹਿਲਦਾ ਵੇਖ ਕੇ ਕਿਹਾ, ਕੀ ਗੱਲ ਹੈ, ਤੂੰ ਕੀ ਖਾਂਦਾ? ਇਹ ਕਹਿਣ ਲੱਗਾ, ਕੁਛ ਨੀ, ਮੈਨੂੰ ਪਾਲੇ ਨਾਲ ਦੰਦ ਵੱਜਦੇ ਹੈ। ਜਦੋਂ ਲੀੜਾ ਚੱਕ ਕੇ ਵੇਖੇ ਤਾਂ ਸੱਤੂ ਮੂੰਹ ਚ ਪਾਏ ਹੋਏ, ਕਹਿੰਦੇ ਜਾ ਦਲਿੱਦਰੀਆ। ਇਹ ਕਹਿਣ ਤੋਂ ਦਲਿੱਦਰੇ ਨੂੰ ਪੈ ਗਿਆ ਸੀ। ਉਹ ਦਲਿੱਦਰ ਦੇ ਗਾਉਣ ਵਾਸਤੇ ਜਦੋਂ ਕ੍ਰਿਸ਼ਨ ਭਗਵਾਨ ਨੇ ਮਥੁਰਾ ਚੋਂ ਆ ਕੇ ਦੁਆਰਕਾ ਬੰਨੀ ਹੈ, ਉਗਰਸੈਨ ਨੂੰ ਰਾਜ ਦਿੱਤਾ ਹੈ, ਉਸ ਵਕਤ ਸਾਧ ਸੰਗਤ ਜੀ ਇਹਦੇ ਘਰ ਵਾਲੀ ਜਿਹੜੀ ਬ੍ਰਾਹਮਣੀ ਸੀ, ਉਹਨੇ ਕਿਹਾ ਕ੍ਰਿਸ਼ਨ ਭਗਵਾਨ ਨੇ ਸਮੁੰਦਰ ਦੇ ਕਿਨਾਰੇ ਦੁਆਰਕਾ ਸੋਨੇ ਦੀ ਬੰਨੀ ਹੈ, ਤੂੰ ਚੱਲ ਕੇ ਉਹਨਾਂ ਨੂੰ ਮਿਲ, ਤੇਰਾ ਦਰਿੱਦਰ ਗਵਾ ਦੇਣ। ਉਸ ਵੇਲੇ ਸਾਧ ਸਿੰਘ ਲਾਗੂ ਹੋਈ ਬਾਹਮਣੀ, ਮਿਲ ਜਗਦੀਸ਼ ਦਰਿੱਦਰ ਗਵਾਏ, ਪਹੁੰਚਾ ਨਗਰ ਦੁਆਰਕਾ, ਸਿੰਘ ਦੁਆਰ ਖਲੋਤਾ ਜਾਏ। ਜਦੋਂ ਸ਼ੇਰਾਂ ਵਾਲੇ ਬੂਹੇ ਤੇ ਆ ਕੇ ਖੜ ਗਿਆ, ਉਸ ਵੇਲੇ ਸਾਧ ਸੰਗਤ ਜੀ ਭਗਵਾਨ ਕ੍ਰਿਸ਼ਨ ਨੂੰ ਪਤਾ ਲੱਗਾ ਕਿ ਮੇਰਾ ਬਾਲ ਸਖਾ ਆਇਆ। ਉਸ ਵੇਲੇ ਸਿੰਘਾਸਨ ਛੱਡ ਕੇ ਹਰ ਜੀ ਆਏ, ਪਹਿਲਾਂ ਦੇ ਪ੍ਰਦਖਣਾ ਪੈਰੀ ਪੈ ਗੱਲ ਲਾਏ, ਪਹਿਲਾਂ ਪ੍ਰਕਮਿਆ ਕੀਤੀਆਂ ਇਹਦੀਆਂ, ਫਿਰ ਪੈਰੀ ਪਏ। ਇਹ ਹੈ ਸਾਧ ਸੰਗਤ ਜੀ ਗੁਰਭਾਈਆਂ ਦਾ ਪਿਆਰ, ਤੇ ਕੰਠ ਦੇ ਨਾਲ ਲਾ ਲਿਆ, ਕੰਠ ਦੇ ਨਾਲ ਲਾ ਕੇ ਫਿਰ ਇਹਨੂੰ ਸਿੰਘਾਸਨ ਤੇ ਲਿਆ ਕੇ ਬਿਠਾ ਕੇ ਪ੍ਰੇਮ ਦੇ ਨਾਲ ਕਿਹਾ ਕਿ ਮੇਰੇ ਵਾਸਤੇ ਕੀ ਲੈ ਕੇ ਆਏ ਹੋ। ਗਰੀਬ ਸੀ, ਫਟਿਆ ਹੋਇਆ ਬਾਸਰ ਸੀ, ਉਹਦੇ ਚ ਸਾਧ ਸੰਗਤ ਜੀ ਚੌਲ ਸਨ, ਤੰਦਲ ਲੈ ਕੇ ਚੱਬੇ ਉਹਨੂੰ, ਚੌਲ ਲੈ ਕੇ ਮੱਲੋ ਮੱਲੀ ਇਹਦੇ ਪਾਸੋਂ ਚੱਬ ਲਏ, ਚੱਬ ਕਰਕੇ ਰੁਕਮਣੀ ਮੰਗਦੀ ਰਹਿ ਗਈ। ਤੇ ਉਸ ਵੇਲੇ ਇਹਦਾ ਸਾਰਾ ਦਲਿੱਦਰ ਚੱਕਤਾ, ਚਾਰ ਪਦਾਰਥ ਸੁੱਖ ਚ ਪਠਾਏ, ਚਾਰੇ ਪਦਾਰਥ ਇਹਦੇ ਘਰ ਚ ਸਭ ਭੇਜ ਦਿੱਤੇ, ਸੁਦਾਮੇ ਦੇ ਸੋਨੇ ਦੇ ਮੰਦਰ ਬਣਾ ਦਿੱਤੇ। ਇਸ ਪ੍ਰਕਾਰ ਸੁਦਾਮੇ ਦਾ
ਵਿਪਰ ਸੁਦਾਮੇ ਦਾਲਦ ਭੰਜ,
ਇਹ ਬ੍ਰਾਹਮਣ ਸੁਦਾਮਾ ਜਦੋਂ ਸ਼ਰਨ ਆਇਆ ਸੀ ਉਹ ਦਲਿੱਦਰ ਭੰਨ ਦਿੱਤਾ। ਇਵੇਂ ਗੁਰੂ ਨਾਨਕ ਸਾਹਿਬ ਨੇ ਕਾਰੀਗਰ ਸਿੱਖ ਸੀ ਉਹਦੇ ਘਰ ਜਦੋਂ ਗਏ, ਉਹ ਬਾਹਲਾ ਗਰੀਬ ਸੀ, ਉਹਦੇ ਸੱਚੇ ਪਾਤਸ਼ਾਹ ਜੀ ਨੇ ਗਰੀਬੀ ਜਾਣ ਕੇ ਉਹਦੇ ਭਾਂਡੇ ਵੀ ਭੰਮਤੇ, ਉਹਦੇ ਮੰਜੇ ਵੀ ਭੰਮਤੇ, ਛਪਰੀ ਵੀ ਤੋੜਤੀ। ਇੱਕ ਮੀਲ ਤਾਈਂ ਗੁਰੂ ਸਾਹਿਬ ਨੂੰ ਵਿਦਿਆ ਕਰਨ ਆਇਆ, ਮਰਦਾਨਾ ਕਹਿੰਦਾ ਮਹਾਰਾਜ ਗਰੀਬ ਨੇ ਜਿਨ ਸੇਵਾ ਕੀਤੀ ਹੈ ਉਹਦਾ ਤੁਸੀਂ ਸਭ ਕੁਝ ਭੰਨਿਆ ਹੋ, ਜਿਨ੍ਹਾਂ ਨੇ ਆਪ ਨੂੰ ਬੈਠਣ ਨਹੀਂ ਦਿੱਤਾ ਉਹਨਾਂ ਨੂੰ ਤੁਸੀਂ ਕੁਛ ਨਹੀਂ ਕਿਹਾ। ਸੁਣ ਕੇ ਮਹਾਰਾਜ ਕਹਿੰਦੇ ਭਾਈ ਇਹਦਾ ਪ੍ਰੇਮ ਸੀ ਬਾਲਾ, ਇਹਦੀ ਸੇਵਾ ਪ੍ਰਵਾਨ ਹੋ ਗਈ ਹੈ। ਕਹਿਣ ਲੱਗਾ ਮਹਾਰਾਜ ਸੇਵਾ ਕੀ ਪ੍ਰਵਾਨ ਹੋਈ ਹੈ? ਕਹਿੰਦੇ ਜਾ ਕੇ ਵੇਖੂ ਤਾਂ ਪਤਾ ਲੱਗੂ। ਜਦੋਂ ਜਾ ਕੇ ਵੇਖਿਆ ਸ਼ਬਰੀ ਥਾਂ ਸੋਨੇ ਦੇ ਮੰਦਰ ਬਣੇ ਹੋਏ ਹੈ ਅਤੇ ਨਵਾਰੀ ਪਲੰਘ ਬਣੇ ਹੋਏ ਹੈ, ਭਾਂਡੇ ਸੋਨੇ ਦੇ ਪਦਾਰਥਾਂ ਨਾਲ ਭਰੇ ਹੋਏ ਹੈ। ਫਿਰ ਵੇਖ ਕੇ ਕਹਿਣ ਲੱਗਾ ਮੇਰੇ ਕਲਿਆਣ ਕਰਨ ਵਾਸਤੇ ਆਏ ਸਨ। ਇਸ ਪ੍ਰਕਾਰ ਮਹਾਰਾਜ ਨੇ ਸੁਦਾਮੇ ਵਾਂਗੂ ਉਸ ਤਖਾਣ ਸਿੱਖ ਦਾ ਦਲਿੱਦਰ ਚੱਕਿਆ ਸੀ ਸਤਿਗੁਰੂ ਨਾਨਕ ਦੇਵ ਜੀ ਨੇ। ਸੁਦਾਮੇ ਬ੍ਰਾਹਮਣ ਦਾ ਦਲਿੱਦਰ ਸੱਚੇ ਪਾਤਸ਼ਾਹ ਨੂੰ ਭੰਨਣਾ ਕੀਤਾ।
ਹਰੇ ਮਨ ਤੂੰ ਹੀ ਭਜ ਗੋਬਿੰਦ,
ਹੇ ਮੇਰੇ ਮਨ ਤੂੰ ਵੀ ਗੋਬਿੰਦ ਪਰਮੇਸ਼ਰ ਦਾ ਭਜਨ ਕਰ, ਤੇਰੇ ਵੀ ਸਾਰੇ ਦਲਿੱਦਰ ਮਹਾਰਾਜ ਭੰਨ ਦੇਣਗੇ, ਤੈਨੂੰ ਵੀ ਜੋ ਚਾਹੇਗਾ ਚਾਰ ਪਦਾਰਥ ਜੇ ਕੋ ਮੰਗੇ ਸਭ ਕੁਝ ਪ੍ਰਾਪਤ ਹੋ ਜਾਏਗਾ।